दोहरा द्वितीय पश्चाताब्दे पाखे दशक श्लोक जाके श्रवण मनन्ते नष्टत नष्ट होए मशोक। दूसरे आदि अंदर अफसोस दे दशक श्लोक कहते हैं, जिन्हें सुन करके मनन करके मन का जिहड़ा अज्ञान रूपी शोक है वो नाश हो जाएगा। पश्चाताप करने का की मुख कारण है? कहिंदे पहले जिहड़ा खट लिंगों दे सहतमंद उपदेश दिता है ते उस उपदेश विचार दे जदों मन तत्पर हो जाता है तो मन पहली अवस्था जी श्रेष्ठ कर्म तो बिना उन्हें चेते करके के अफसोस कर दे कि मेरी पहली अवस्था जी व्यर्थ चली गई है। दूजे पश्चाताप के पाखे दस कसलोक, दूजे पश्चाताप दे दस कसलोक कहेंगे जा के सर्वन मन नष्ट हुए मन के ये सुन ते मन ते जड़ा मन का शोक नष्ट हो जाएगा। कवित पादकां दे शिव की शिव जी के ना आराधनी के कारण आधार जी के रमने के चीन में कहते बड़ा अफसोस है कि शिव जी जेड़े सुंदर चरण कमलों का भी मैं सिमरन नहीं किया और नीके भली प्रकार अपने जीवन की कल्याण करने का जड़ा कारण सी मैं सिमरन योग जान के मैं सिमरन ना किया। पादकां दे शिव जी के ना आराधे हम नीके चरण कमल जिहड़े शिव जी कल्याण सूखी परमेश्वर के नाराधे हम नीके मैंने कहने नीके जिहड़े श्रेष्ठ से कारण आधार के रमणी के चीन में कहंदे वो सिमरन योग सी उन्हां दी मैं आराधना ना कीती। रमणी के रमणी के और सुंदर जी के उदार कल्याण करने का जड़ा कारण सी उन्हें जान करके अफसोस कर दिया कि जड़े शिव जी के चरण कमलों का भी मैं सिमरन नहीं किया। अली प्रकार रमणी के सुंदर और जीरे आधार कल्याण कारण कल्याण का कारण जान के रमणी के चीन में ने जान के रमणी सुंदर जान के मैं उन्हों का आराधन ना किया कि वह मेरे कल्याणकारी हैं। पादकां दे शिव जी के नाराधे हम नीके कारण आधार जी के जेड़े जीव दे आधार का कारण सी रमणी के चीन में जेड़े सुंदर सी उन्हां नूं चीन जान के मैं जेड़े आधार का कारण सी इन्हां दा आराधन ना कीता। नागपुर ताकन के ताकन में पुन नागपुर ताकन के ताकन में पुन दश ਕਿਸੇ ਭੀ ਨਾ ਅਕੱਤਰ ਕਾ ਸ਼ਕੀਨ ਭਾਗਹੀਨ ਮੈਂ। ਨਾਗਪੁਰ ਤਾਕਨ ਕੇ ਤਾਕਨ ਮੈਂ ਪੁਨ ਦਸ਼ ਪੇ ਨਾ ਅਕੱਤਰ ਕਾ ਸ਼ਕੀਨ ਭਾਗ ਮੈਂ। ਨਾਕ ਨਾਮ ਹੈ ਸਵਰਗ ਦਾ, ਜਿਹੜੇ ਸਵਰਗ ਦੇ ਜਿਹੜੇ ਜੋ ਪੌੜ ਦਰਵਾਜ਼ੇ ਹੈ ਉਹਨਾਂ ਦੇ ਤਾਕ ਜਿਹੜੇ ਫੱਟ ਹੈ ਤਿੰਨ ਕੇ ਹਾਂਜੀ ਤਾਕਣ ਤੋਂ ਭਾਵ ਖੋਲਣ ਦੇ ਵਾਸਤੇ ਭਾਗਹੀਨ ਨੇ ਕੁਛ ਪੁੰਨ ਵੀ ਸ੍ਰਿਸ਼ਟ ਜਿਹੜੇ ਸੀ ਉਹ ਵੀ ਇਕੱਠੇ ਨਾ ਕੀਤੇ। ਤਾਕਨਵੇਂ ਨੂੰ ਖੋਲਣ ਦੇ ਵਾਸਤੇ ਭਾਗਹੀਨ ਨੇ ਕੁਛ ਜਿਹੜੇ ਪੁੰਨ ਸੀ ਦਸ਼ਮੇ ਨੇ ਸ੍ਰੇਸ਼ਟ ਸੇ ਪੀਣਾ ਇਕੱਤਰ ਕਾ ਸ਼ਕੀਨ ਭਾਗਹੀਨ ਮੈਂ। ਭਾਗਹੀਨ ਨੇ ਕੁਛ ਵੀ ਇਕੱਤਰ ਨਾ ਕੀਤੇ। ਉਬੈ ਪੀਨ ਉੱਚੀ ਨਾਰੀ ਭਾਰੀ ਰੂਪ ਗੁਣ ਵਾਰੀ ਸੁਪਨੇ ਮਝਾਰੀ ਪੀ ਅਲਿੰਗਨ ਨਾ ਕੀਨ ਮੈਂ। ਉਬੇ ਮੈਨੂੰ ਦੋਨੋਂ ਜੀ ਕੁਛ ਜਾਣੀ ਕਿ ਬੜੇ ਪੀਨ ਕਰੜੇ ਹਨ ਅਤੇ ਬਹੁਤ ਭਾਰੀ ਸੁੰਦਰ ਸਰੂਪ ਹੈ, ਸੁੰਦਰ ਸਰੂਪ ਹੈ ਔਰ ਪੁਨਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਉਬੈ ਪੀਣ ਉੱਚੀ ਨਾਰੀ ਭਾਰੀ ਰੂਪ ਗੁਣ ਵਾਲੀ ਸ੍ਰੇਸ਼ਟ ਗੁਣਾਂ ਵਾਲੀ ਸੁਪਨੇ ਮਝਾਰੀ ਵੀ ਅਲਿੰਗਨ ਨਾ ਕੀਨ ਮੈਂ। ਸੁਪਨੇ ਦੇ ਮਝਾਰ ਵਿੱਚ ਵੀ ਤੇ ਸੁਪਨੇ ਮੈਂ ਵੀ ਜਿਹੜਾ ਸੋ ਸੰਬੰਧ ਸੀ ਉਹ ਪ੍ਰਾਪਤ ਨਹੀਂ ਹੋਇਆ ਹੈ। ਮਾਤਾ ਕੋ ਜੁਗਨ ਵਾਸ ਦਾਸ ਨਾ ਸਹਿਤ ਜਨ ਕੇਵਲ ਕੁਠਾਰ ਹੋਏ ਖੋਏ ਸੁਖ ਕੀਨ ਮੈਂ। ਫਿਰ ਕਹਿੰਦੇ ਕਿ ਕੁਠਾਰ ਹੋਏ ਮਾਤਾ ਕੇ ਜੋਵਨ, ਮਾਤਾ ਦਾ ਜਿਹੜਾ ਜੋਵਨ ਹੈ ਵਾਸ ਦਾਸ ਨਾ ਸਹਿਤ ਜਨ ਕੇਵਲ ਕੁਠਾਰ ਹੋਏ ਸੁਖ ਕੀਨ ਮੈਂ। ਕੇਵਲ ਕਹਿੰਦੇ ਕੁਹਾੜਾ ਰੂਪ ਹੋਏ ਕੇ ਮਾਤਾ ਦੇ ਜੋਗਨ ਰੂਪੀ ਬਨ ਨੂੰ ਨਾਸ ਕਰਨ ਵਾਲਾ ਹੀ ਬਣਿਆ। ਕਹਿੰਦੇ ਜਿਹੜੇ ਤੀਨ ਜਿਹੜੇ ਸੁੱਖ ਸੀ ਸਵਰਗ ਦਾ, ਸ਼ਿਵ ਜੀ ਦੀ ਸੇਵਾ ਦਾ ਤਥਾ ਜੋ ਸੰਸਾਰ ਭੋਗਾਂ ਦਾ, ਸੋ ਸਰਬ ਜਿਹੜੇ ਸੀ ਮੈਂ ਨਾਸ ਕਰ ਦਿੱਤੇ। ਤੇ ਫਿਰ ਉਹ ਅਫਸੋਸ ਕਰਦੇ ਹੈ ਮਾਤਾ ਉਹ ਜੋਗਨ ਵਾਸ ਤਾਸ ਨਾਸ ਹੇਤ ਮਾਤਾ ਕੋ ਜੋਗਨ ਬਨ, ਬਨ ਪਾਠ ਚਾਹੀਦਾ, ਮਾਤਾ ਕੋ ਜੋਗਨ ਬਨ ਤਾਸ ਨਾਸ ਹੇਤ ਮਾਤਾ ਦਾ ਜੋ ਜੋਗਨ ਵੀ ਬਨ ਸੀ ਉਹਦੇ ਨਾਸ ਦੇ ਹੇਤ ਕਾਰਨ ਜਨ ਕੇਵਲ ਕੁਠਾਰ ਹੋਏ ਹੋਏ ਸੁਖ ਕੀਨ ਮੈਂ। ਜਨ ਕੇਵਲ ਕੁਠਾਰ ਹੋਏ ਹੋਏ ਸੁਖ ਕੀਨ ਮੈਂ। ਕ ਕਹਿੰਦੇ ਮਾਤਾ ਦਾ ਜੋਨ ਰੂਪੀ ਬਣ ਸੀ ਉਹਦੇ ਨਾਸ ਦੇ ਕਰਨੇ ਹੇਤ ਕਹਿੰਦੇ ਮੈਂ ਜਨ ਜਨ ਤੋਂ ਭਾਵ ਕੀ ਉਤਪੰਨ ਹੋਇਆ ਕੇਵਲ ਹੋਰ ਕਾਰਜਾਂ ਤੇ ਬਿਨਾਂ ਤਿੰਨ ਜਿਹੜੇ ਸਵਰਗ ਦਾ ਸ਼ਿਵ ਜੀ ਦੀ ਸੇਵਾ ਦਾ ਔਰ ਜੋ ਵਿਸ਼ੇ ਭੋਗਦਾ ਉਹ ਖੁਦ ਤੇ ਕਹਿੰਦੇ ਉਹਨਾਂ ਨੂੰ ਪ੍ਰਾਪਤ ਨਾ ਹੋਇਆ ਅਫਸੋਸ ਕਰਦੇ ਹਨ ਨਾਰਾਜ਼ ਹਨ। ਅਦੋਖ ਬੋਧ ਵੇਦ ਕੋ ਅਧਿਐਨ ਮੈਂ ਨਾ ਕੀਨ ਹੈ ਕਹਿੰਦੇ ਜਿਹੜਾ ਦੋਸ਼ ਤੋਂ ਬਿਨਾਂ ਬੋਧ ਕਰਨ ਵਾਲਾ ਵੇਦ ਸੀ ਉਹਦਾ ਅਧਿਐਨ ਜਿਹੜਾ ਪੜ੍ਹਨਾ ਸੀ ਉਹ ਵੀ ਮੈਂ ਨਾ ਕੀਤਾ ਵੇਦਾਂ ਨੂੰ ਵੀ ਨਾ ਪੜ੍ਹਿਆ ਇੱਥੋਂ ਵੀ ਕਹਿੰਦੇ ਮੈਂ ਰਹਿ ਗਿਆ ਅਦੋਖ ਵੇਦ ਬੋਧ ਕੋ ਅਧਿਐਨ ਮੈਂ ਨਾ ਕੀਨ ਹੈ ਨਾ ਸੇਵ ਮਾ ਤਾਤ ਕੀ ਮਝਾਰ ਚਿਤ ਦੀਨ ਹੈ ਅਤੇ ਕਹਿੰਦੇ ਇਹ ਬਾਣੀ ਚ ਮੈਂ ਕਹਿੰਦੇ ਜਿਹੜਾ ਅਪ੍ਰਮਾਣਤਾ ਰੂਪੀ ਦੋਸ਼ ਹੁੰਦਾ ਹੈ ਔਰ ਵੇਦ ਬਾਣੀ ਸਾਰਿਆਂ ਨੂੰ ਪ੍ਰਮਾਣ ਹੈ ਇਸ ਵਾਸਤੇ ਨਿਰਦੋਸ਼ ਹੈ ਅਤੇ ਕਹਿੰਦੇ ਇਹਨੂੰ ਵੀ ਮੈਂ ਪੜ੍ਹਿਆ ਨਹੀਂ ਔਰ ਮਾਤਾ ਪਿਤਾ ਦੀ ਜਿਹੜੀ ਸੇਵਾ ਸੀ ਉਹਦੇ ਵਿੱਚ ਵੀ ਚਿੱਤ ਨਹੀਂ ਦਿੱਤਾ ਹੈ ਭਾਵ ਚਿੱਤ ਲਾ ਕੇ ਉਹ ਵੀ ਸੇਵਾ ਨਹੀਂ ਕੀਤੀ ਹੈ ਨਾ ਸੇਵ ਮਾਤ ਤਾਤ ਕੀ ਮਾਤਾ ਤਾਤ ਪਿਤਾ ਦੀ ਮਜ਼ਾਰਮਨੀ ਵਿੱਚ ਚਿੱਤ ਨਹੀਂ ਦਿੱਤਾ ਹੈ ਦਯਾਨੰਦ ਦੀਨ ਜੰਤ ਪੈ ਕਰੀ ਮਨਾਪ ਮੈਂ ਕਵੀ ਇਹ ਕਹਿੰਦੇ ਪੁਨਾ ਜਿਹੜੇ ਦੁਖੀ ਲੋਕ ਸੀ ਉਹਨਾਂ ਦੇ ਮਨਾਕ ਥੋੜ੍ਹਾ ਰੰਚਕ ਮਾਤਰ ਵੀ ਦਇਆ ਮੈਂ ਕਦੇ ਨਹੀਂ ਕੀਤੀ ਦਯਾਨੰਦ ਦੀਨ ਜੰਤ ਪੈ ਕਰੀ ਮਨਾਕ ਮੈਂ ਕਵੀ ਮਨਾਕ ਮੈਂ ਥੋੜ੍ਹੀ ਵੀ ਕਵੀ ਕਦੇ ਵੀ ਨਾ ਨਿਆਏਬੰਤ ਦਰਬ ਪੀ ਇਕੱਤਰ ਕੀਨ ਲਓ ਵੀ ਫੇਰ ਕਹਿੰਦੇ ਜਿਹੜਾ ਆਪਣੇ ਹੱਕ ਹਲਾਲ ਦੀ ਕਮਾਈ ਦੀ ਮਾਇਆ ਧਾਰਨ ਕਰਕੇ ਉਹ ਵੀ ਮੈਂ ਇਕੱਠੀ ਹੁਣ ਤੱਕ ਨਹੀਂ ਕੀਤੀ ਮੂਲ ਵਿਸ਼ਾਲ ਨੀਲ ਕੰਜ ਨੈ ਚਾਂਚਲੈ ਹਿਰਦੈ ਫਿਰਿਆ ਕਹਿੰਦੇ ਜਿਹੜੇ ਖਿਲੇ ਹੋਏ ਨੀਲੇ ਕਵਲ ਦੀ ਨਿਆਈ ਸੁੰਦਰ ਔਰ ਚੰਚਲ ਨੇਤਰ ਜਿਸ ਕੇ ਔਰ ਜੋ ਹਿਰਦੇ ਦੇ ਵਿੱਚ ਫਿਰਿਆ ਪਿਆਰੀ ਨਾ ਕੀਨ ਸੁਪਨੇ ਵੀ ਮੈਂ ਅਲਿੰਗਨਮ ਮਹਾਂ ਕਿਰਿਆ ਕਹਿੰਦੇ ਐਸੀ ਜੋ ਅਤ ਸ੍ਰੇਸ਼ਟ ਇਸਤਰੀ ਮੈਂ ਇਸਕਾ ਸੁਪਨੇ ਮੈਂ ਵੀ ਸੰਬੰਧ ਨਾ ਪ੍ਰਾਪਤ ਕੀਤਾ ਪਰ ਪਿੰਡ ਪੈ ਲੋਭ ਕਾਕ ਜੋ ਸਮਾਂ ਗਤੋ ਹਮੈ ਕਹਿੰਦੇ ਫੇ ਜੋ ਇਸਤਰੀਆਂ ਦੇ ਪਿੰਡ ਸਰੀਰ ਪਰ ਲਵਾਏ ਮਨ ਹੋ ਕਰਕੇ ਕਾਂ ਦੀ ਨਿਆਈ ਮੇਰਾ ਜਿਹੜਾ ਮਨੁੱਖ ਸਰੀਰ ਰੂਪੀ ਸਮਾਂ ਸੀ ਉਹ ਬਤੀਤ ਹੋ ਗਿਆ ਸਮਾਂ ਗਤੋ ਮੈਨੇ ਬਤੀਤ ਹੋ ਗਿਆ ਕਾਕ ਮੈਨੇ ਕਾਂ ਪਰ ਪਿੰਡ ਮੈਨੇ ਸਰੀਰ ਵਿਕਾਸ ਮਾਤ ਆਸਕੰ ਕੰਜ ਨਾਸ ਕੋ ਕਰੀ ਕਰੀ ਜਮੈ ਵਿਸਾਲ ਨੀਲ ਕੰਜ ਨੈਣ ਚੰਚਲੇ ਹਿਰਦੈ ਪਿਰਿਆ ਨ ਕੀਨ ਸੁਪਨੇ ਪੀ ਮੈਂ ਅਲਿੰਗਨ ਮਹਾ ਤਿਰਿਆ ਪਰ ਪਿੰਡ ਮੈਂ ਸਲੋਭ ਕਾਕ ਜੋ ਸਮਾਂ ਗਤੋ ਹਮੇ ਵਿਕਾਸ ਮਾਤ ਆਸ ਕੰਜ ਨਾਸ ਕੋ ਕਰੀ ਜਿਮੈਂ ਮਾਰ ਕਹਿੰਦੇ ਖਿੜਿਆ ਹੋਇਆ ਜਿਹੜਾ ਮਾਤਾ ਦਾ ਮੁੱਖ ਰੂਪੀ ਕਮਲ ਸੀ ਉਸ ਦੇ ਨਾਸ ਕਰਨ ਵਾਸਤੇ ਮੈਂ ਕਰੀ ਮੈਨੇ ਹਾਥੀ ਰੂਪ ਹੀ ਜਮੈਂ ਮੈਨੇ ਜੰਮਦਾ ਪਿਆ। ਜਿਵੇਂ ਹਾਥੀ ਬਗੀਚੇ ਦਾ ਨੁਕਸਾਨ ਨਾਸ ਕਰਦਾ ਹੈ। ਕਵਿਤ ਤਾ ਜੀਵਨ ਕੋ ਤਕਾਰ ਜੋ ਦੁੱਖ ਕੋ ਅਗਾਰ ਮਿੱਤਰ ਬੰਧੂ ਪਰਿਵਾਰ ਕਰ ਨਿਤ ਜਿੱਤ ਹੈ। ਕਹਿੰਦੇ ਐਸੇ ਜੀਵਨ ਨੂੰ ਤਰਕਾਰ ਹੈ ਜਿਹੜਾ ਜੀਵਨਾ ਦੁੱਖ ਦਾ ਮੰਦਰ ਘਰ ਹੈ। ਦੁੱਖ ਦਾ ਮੰਦਰ ਐਸਾ ਜੀਵਨਾ ਹੈ ਜਿਸ ਜੀਵਨ ਨੂੰ ਪਾ ਕੇ ਕਹਿੰਦੇ ਜਿਹੜਾ ਪੁਰਸ਼ ਮਿੱਤਰ ਪੁੱਤਰ ਇਸਤਰੀ ਔਰ ਜਿਹੜੇ ਸਾਖ ਸਰੀਕੇ ਆਦਿਕ ਦੇ ਪਰਿਵਾਰ ਦੇ ਹੈ ਇਹਨਾਂ ਕਰਕੇ ਜਿੱਤਿਆ ਹੋਇਆ ਇਹਨਾਂ ਦੇ ਮੋਹ ਵਿੱਚ ਹੀ ਲਗਾ ਰਿਹਾ। ਦੀਨਾ ਨਾਥ ਜਨੋ ਪਰ ਪੁਕਾਰ ਕੋ ਵਪਾਰ ਤਾਂ ਕੋ ਤਿਰਸ਼ਕਾਰ ਜਾਂ ਮਜ਼ਾਰ ਨਿਤ ਥਿਤ ਹੈ। ਇਹ ਕਹਿੰਦੇ ਨਿਤ ਹਮੇਸ਼ਾ ਪ੍ਰਤੀ ਇਹਨਾਂ ਦੇ ਜਿਹੜੇ ਛੇੜੇ ਸੀ ਤੇ ਇਹਨਾਂ 'ਚ ਖਪਦਾ ਰਿਹਾ। ਐਸੇ ਜੀਵਨੇ ਨੂੰ ਕਹਿੰਦੇ ਤਰਕਾਰ ਹੈ। ਐਸੇ ਜੀਵਨ ਵਿਕਾਰ ਹੈ। ਫਿਰ ਕਹਿੰਦੇ ਉਹ ਪਰਿਵਾਰ ਕਿਹੋ ਜਿਹਾ ਦੁੱਖ ਕਰਕੇ ਦੀਨ ਜਿਹੜਾ ਪੁਰਸ਼ ਹੈ ਅਨਾਥ ਹੈ ਜਿਹਦਾ ਕੋਈ ਵੀ ਆਸਰਾ ਨਹੀਂ। ਦੁੱਖ ਕੋ ਅਗਾਰ ਦੁੱਖਾਂ ਦਾ ਆਗਾਰ ਮੈਨੂੰ ਕਰ ਮਿੱਤਰ ਬੰਧੂ ਮਿੱਤਰ ਸੰਬੰਧੀ ਪਰਿਵਾਰ ਜਿੰਨਾ ਪਰਿਵਾਰ ਪਰ ਨਿਤ ਜਿੱਤ ਹੈ ਜਿਨ੍ਹਾਂ ਕਰਕੇ ਮਨ ਜਿੱਤਿਆ ਰਿਹਾ ਭਾਵ ਇਹਨਾਂ ਦੇ ਮੋਹ 'ਚ ਲੱਗਾ ਰਿਹਾ। ਦੀਨਾ ਨਾਥ ਜਨੋ ਪਰ ਪੁਕਾਰ ਕੋ ਵਪਾਰ ਤਾਂ ਕੋ ਤਿਰਸ਼ਕਾਰ ਜਮ ਜਾਰ ਨਿਤ ਥਿਤ ਹੈ। ਜਿਹੜਾ ਦੀਨਾ ਅਤੇ ਅਨਾਥਾਂ ਜਿਨ੍ਹਾਂ ਦੇ ਉੱਤੇ ਪਰਪਕਾਰ ਕਰਨਾ ਸੀ ਜਿਹੜੇ ਦੁੱਖ ਕਰਕੇ ਦੀਨ ਪੁਰਸ਼ ਹੈ ਔਰ ਅਨਾਥ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦੇ ਜਿਹੜਾ ਪਰਪਕਾਰ ਕਰਨਾ ਹੈ ਇਹ ਪਰਪਕਾਰ ਕਰਨ ਰੂਪੀ ਵਪਾਰ ਦਾ ਤਿਰਸਕਾਰ ਹੀ ਕਰਦਾ ਰਿਹਾ ਭਾਵ ਨਰਾਦਰ ਹੀ ਕਰਦਾ ਰਿਹਾ ਜਾਂ ਮਝਾਰ ਨਿਤ ਥਿਤ ਹੈ ਅਤੇ ਜਾਂ ਸੰਬੰਧੀਆਂ ਦੇ ਵਿੱਚ ਨਿਤ ਪ੍ਰਤੀ ਸਥਿਤ ਹੋ ਕੇ ਭਾਵ ਉਹਨਾਂ 'ਚ ਬੈਠ ਕੇ ਜਿਨ੍ਹਾਂ ਨੂੰ ਲੱਗ ਕੇ ਕਦੀ ਪਰਪਕਾਰ ਹੁੰਦਾ ਹੀ ਨਹੀਂ ਇਹਨਾਂ ਦੇ ਮੋਹ ਵਿੱਚ ਫਸਿਆ ਸਾਰੀ ਜ਼ਿੰਦਗੀ ਪਰਪਕਾਰ ਬਿਨਾਂ ਕਰ ਸਕਿਆ। ਜਾ ਕੇ ਭਾਲ ਵੇਖੇ ਇੰਦ ਦੁੰਦ ਤਾ ਪਦਾਰ ਬਿੰਦ ਤਾਂ ਕੋ ਧਿਆਨ ਜਾਮੋ ਮੰਦ ਭੂਤ ਨਿੰਦਾ ਨਿਤ ਹੈ। ਜਾਂ ਕੋ ਭਾਲ ਵੇਖੇ ਇੰਦ ਜਿਨ੍ਹਾਂ ਦੇ ਭਾਲ ਮੱਥੇ ਤੇ ਜਿਹੜਾ ਸ਼ਿਵ ਜੀ ਹਨ ਜਿਨ੍ਹਾਂ ਦੇ ਮੱਥੇ 'ਚ ਦੋ ਕਲਾ ਦਾ ਚੰਦਰਮਾ ਉਹਨਾਂ ਦੇ ਜਿਹੜੇ ਦੋਵੇਂ ਚਰਨ ਕਮਲ ਆ ਔਰ ਉਹਨਾਂ ਦਾ ਆਰਾਧਨ ਵੀ ਕਹਿੰਦੇ ਜਿਹੜੇ ਸਾਖ ਸੰਬੰਧੀ ਹੈ ਇਹਨਾਂ ਦੇ ਵਿੱਚ ਲੱਗ ਕੇ ਨਹੀਂ ਹੁੰਦਾ ਔਰ ਜੀਵਾਂ ਦੀ ਜਿਹੜੀ ਕਿ ਨਿੰਦਿਆ ਉਸ 'ਤੇ ਦਿਨ ਰਾਤ ਹੋ ਰਹੀ ਹੈ ਐਸੇ ਜੀਵਨ ਨੂੰ ਵੀ ਕਹਿੰਦੇ ਤਰਕਾਰ ਆ। ਜਾਂ ਕੋ ਭਾਲ ਵੇਖੇ ਇੰਦ ਦੁੰਦਤਾ ਪਦਾਰ ਬਿੰਦ ਦੁੰਦ ਮੈਨੇ ਦੋ ਤਾ ਪਦਾਰ ਬਿੰਦ ਜਿਹੜੇ ਉਹਨਾਂ ਦੇ ਪਦਾਰ ਬਿੰਦ ਚਰਨ ਕਮਲ ਆ। ਜਾਂ ਕੋ ਭਾਲ ਵੇਖੇ ਇੰਦ ਜਿਨ੍ਹਾਂ ਦੇ ਭਾਲ ਮੱਥੇ ਵੇਖੇ ਇੰਦੂ ਚੰਦਰਮਾ ਦੋ ਕਲਾ ਦਾ ਇੰਦ ਦੁੰਦ ਜਾਂ ਕੋ ਭਾਲ ਵੇਖੇ ਇੰਦ ਦੁੰਦ ਤਾਂ ਪਦਾਰ ਬਿੰਦ ਕੋ ਧਿਆਨ ਜਮ ਮੰਦ ਭੂਤ ਨਿੰਦਾ ਕਰਦਾ ਹੈ। ਜਿਹੜੇ ਮੰਦ ਜੀਵ ਹੈ ਉਹ ਸਦਾ ਨਿੰਦਿਆ ਹੀ ਕਰਦੇ ਹੈ। ਕਹਿੰਦੇ ਕਦੀ ਉਹਨਾਂ ਦਾ ਜਿਹੜਾ ਧਿਆਨ ਸੀ ਉਹ ਵੀ ਨਹੀਂ ਕੀਤਾ ਹੈ, ਕਿਉਂਕਿ ਇਹਨਾਂ ਸੰਬੰਧੀਆਂ ਦੇ ਮੋਹ ਵਿੱਚ ਪੈ ਕੇ ਫਿਰ ਉਹਨਾਂ ਦੇ ਚਰਨ ਕਮਲਾਂ ਦਾ ਜੋ ਧਿਆਨ ਹੈ ਉਹ ਵੀ ਨਹੀਂ ਹੁੰਦਾ ਹੈ। ਜਾ ਕੇ ਭਾਲ ਵਿਖੇ ਇੰਦ ਦੁੰਦ ਤਾਂ ਪਦਾਰ ਬਿੰਦ ਕੋ ਧਿਆਨ ਜਮ ਮੰਦ ਭੂਤ ਨਿੰਦਾ ਨਿਤ ਹੈ। ਕਹਿੰਦੇ ਪਰਿਵਾਰ ਕੈਸਾ ਜਿਹੜਾ ਦੀਨ ਅਤੇ ਅਨਾਥ ਜਾਂ ਪੁਰਸ਼ ਹੈ ਉਹਨਾਂ ਪਰ ਜਿਹੜਾ ਕਰਨਾ ਪਰਉਪਕਾਰ ਅਤੇ ਇਸ ਪਰਉਪਕਾਰ ਕਰਨ ਰੂਪੀ ਵਪਾਰ ਦਾ ਅਤੇ ਜਾਂ ਸੰਬੰਧੀਆਂ ਮੈਂ ਜਿਹੜਾ ਤਿਰਸਕਾਰ ਨਿਤ ਪ੍ਰਤੀ ਹਮੇਸ਼ਾ ਹੀ ਇਸ ਤਰ੍ਹਾਂ ਹੈ। ਭਾਵ ਕਿ ਜਿਨ੍ਹਾਂ ਵਿੱਚ ਲੱਗ ਕੇ ਪਰਉਪਕਾਰ ਨਹੀਂ ਹੁੰਦਾ ਸੰਬੰਧੀ ਜਿਹੜੇ ਕਿਸ ਤਰ੍ਹਾਂ ਦੇ ਹੈ। ਕਹਿੰਦੇ ਜਿਸ ਸ਼ਿਵ ਦੇ ਮਸਤਕ ਵਿੱਚ ਆਉਂਦੇ ਆ ਤਿੰਨ ਕੇ ਜਿਹੜੇ ਦੋ ਚਰਨ ਕਮਲ ਆ ਉਹਨਾਂ ਚਰਨ ਕਮਲਾਂ ਧਿਆਨ ਜਾਂ ਇਹਨਾਂ ਸੰਬੰਧੀਆਂ ਦੇ ਵਿੱਚ ਨਹੀਂ, ਉਹਨਾਂ ਦਾ ਕਦੀ ਇੱਧਰ ਧਿਆਨ ਨਹੀਂ ਆਉਂਦਾ। ਔਰ ਕਹਿੰਦੇ ਭੂਤ ਜੀਵਾਂ ਦੀ ਨਿੰਦਿਆ ਉਸਤਤ ਜਿਹੜੀ ਹਮੇਸ਼ਾ ਹੋ ਰਹੀ ਹੈ, ਸਾਰਾ ਸੰਸਾਰ ਇੱਧਰ ਹੀ ਲੱਗਿਆ ਹੋਇਆ। ਅਲ ਲੋਲ ਲੋਚਨ ਵਸਾਲ ਕੁਛ ਤਟ ਤਿਰਿਆ ਤਾਂ ਕੋ ਮਿਲਾ ਪੀਣ ਪਇਓ ਜਿਹੀ ਬੇਲਾ ਵਿਤ ਹੈ। ਫਿਰ ਉਹ ਸਮੇਂ ਨੂੰ ਚੇਤੇ ਕਰਕੇ ਜਿਹੜਾ ਵਿਅਰਥ ਚਲੇ ਗਿਆ ਅਫਸੋਸ ਕਰਦੇ ਹੋਏ ਕਹਿੰਦੇ ਹਨ ਕਿ ਜਿਨ੍ਹਾਂ ਦੇ ਕਹਿੰਦੇ ਖਾਣ ਪੀਣ ਦੇ ਹੇਤ ਵਾਸਤੇ ਪਰਦੇਸਾਂ ਵਿੱਚ ਘੁੰਮਦਿਆਂ ਹੋਇਆਂ ਭੌਰੇ ਦੀ ਨਿਆਈ ਕਾਲੇ ਅਥਵਾ ਚੰਚਲ ਹੈ ਮ੍ਰਿਗ ਹਰਨਾਂ ਦੀ ਨੇ ਨੇਤਰ ਜਿਨ੍ਹਾਂ ਦੇ ਪਰ ਸੁੰਦਰ ਕੁਚਾਂ ਦੇ ਪੱਟ ਜਿਨ੍ਹਾਂ ਦੇ ਭਾਵ ਵਿੱਚ ਚੌੜੀ ਛਾਤੀ ਹੈ ਔਰ ਐਸੇ ਜੋ ਇਸਤਰੀਆਂ ਦਾ ਮਿਲਾਪ ਵੀ ਜਿਨ ਸੰਬੰਧੀਆਂ ਦੇ ਵਿੱਚ ਨਹੀਂ ਹੋਇਆ ਈਸ਼ਰ ਸਿਵਨ ਦੇ ਬਿਨਾਂ ਵਿਅਰਥ ਹੀ ਜਿਹੜਾ ਸਮਾਂ ਉਹ ਬਤੀਤ ਹੋ ਗਿਆ, ਇਹ ਜਿਹੜਾ ਸਮਾਂ ਸੀ ਵਿਅਰਥ ਚਲੇ ਗਿਆ। ਕਹਿੰਦੇ ਜਿਨ੍ਹਾਂ ਦੇ ਖਾਣ ਪੀਣ ਦੇ ਵਾਸਤੇ ਦਸਾਂ ਦੇਸਾਂ ਘੁੰਮਦਾ ਰਿਹਾ, ਇਨਸਾਨ ਇਸੇ ਤਰ੍ਹਾਂ ਘੁੰਮ ਰਿਹਾ ਹੈ ਮਾਇਆ ਪਦਾਰਥਾਂ ਵਾਸਤੇ, ਕਦੀ ਕਿਸੇ ਦੇਸ਼ ਕਦੀ ਕਿਤੇ, ਇਹ ਭੌਰਿਆਂ ਦੀ ਨਿਆਈ ਕਾਲੇ ਔਰ ਚੰਚਲ ਨੇਤਰ ਔਰ ਜਿਵੇਂ ਇਸਤਰੀਆਂ ਦੇ, ਔਰ ਕਹਿੰਦੇ ਜਿਹੜੇ ਸੁੰਦਰ ਹੈ ਕੁਝਾਂ ਦੇ ਕਿਨਾਰੇ ਜਿਹੜਾ ਐਸਾ ਇਸਤਰੀਆਂ ਮਿਲਾਪ ਵੀ ਸੰਬੰਧੀਆਂ ਮੈਂ ਨਹੀਂ ਹੋਇਆ ਉਹ ਸਮਾਂ ਵਿਅਰਥ ਹੀ ਬੀਤ ਗਿਆ। ਅਤੇ ਜਦੋਂ ਇਨਸਾਨ ਤੋਂ ਸਮਾਂ ਲੰਘ ਜਾਂਦਾ ਫਿਰ ਪਸ਼ਚਾਤਾਪ ਹੀ ਰਹਿ ਜਾਂਦਾ ਹੈ। ਕਵਿਤ ਬਾਦੀ ਬਿੰਦ ਕੇ ਦਬਨ ਵਾਰੀ ਪਿਆਰੀ ਸੰਤਨ ਕੋ ਐਸੀ ਵਿਦਿਆ ਕੋ ਸਲੋਕ ਪਠਿਓ ਮੈਂ ਨਾ ਲੋਕ। ਇਹ ਬਾਦੀ ਨਾਮ ਹੈ ਜਿਹੜੇ ਪ੍ਰਸ਼ਨ ਕਰਤਾ ਜਿਹੜੇ ਕੁਤਰਕੀ ਪੁਰਖ ਹੈ ਬਾਦ ਬਤੰਡਾਵਾਦ ਕਰਨ ਵਾਲੇ ਉਹਨਾਂ ਦਾ ਜਿਹੜਾ ਸਮੂਹ ਬ੍ਰਿੰਦ ਮੈਨੇ ਸਮੂਹ ਆ ਔਰ ਦਮਨ ਵਾਰੀ ਪਿਆਰੀ ਔਰ ਖੋਟੇ ਜਿਹੜੇ ਵਾਦੀ ਹੈ ਉਹਨਾਂ ਦੇ ਸਮੂਹ ਦੇ ਨਾਸ ਕਰਨ ਵਾਲੀ ਉਹਦੀ ਦਮਨ ਵਾਰੀ ਮੈਨੇ ਨਾਸ ਕਰਨ ਵਾਲੀ ਜਿਹੜੀ ਬ੍ਰਹਮ ਵਿਦਿਆ ਸੰਤਾਂ ਨੂੰ ਪਿਆਰੀ ਆ ਉਹਦਾ ਸਲੋਕ ਮਾਤਰ ਵੀ ਮੈਂ ਨਹੀਂ ਪੜਿਆ ਪਠਵਨਾ ਲੋਕ ਨੂੰ ਕੋਈ ਇਸ ਧਰਤੀ ਦੇ ਆ ਕੇ ਐਸਾ ਵੀ ਹਾਂ ਜੀ ਕੋਈ ਮੰਤਰ ਸਲੋਕ ਜਿਹੜਾ ਸੀ ਉਹ ਵੀ ਮੈਂ ਨਹੀਂ ਪੜ੍ਹਿਆ ਕਿ ਉਹਨਾਂ ਕਤਰਕੀਆਂ ਦੀਆਂ ਤਰਕਾਂ ਦੂਰ ਕੀਤੀਆਂ ਜਾਣ। ਬਾਦੀ ਬਰਿੰਦ ਕੇ ਦਮਨ ਵਾਰੀ ਪਿਆਰੀ ਸੰਤਨ ਕੋ, ਜਿਹੜੀ ਸੰਤਾਂ ਨੂੰ ਪਿਆਰੀ ਹੈ, ਬਾਦੀ ਜਿਹੜੇ ਸਮੂਹ ਹਨ ਉਹਨਾਂ ਦੀਆਂ ਕਤਰਕਾਂ ਨੂੰ ਦਮਨ ਕਰਨ ਵਾਲੀ, ਨਾਸ ਕਰਨ ਵਾਲੀ ਪਿਆਰੀ ਜਿਹੜੀ ਸੰਤਾਂ ਨੂੰ ਐਸੀ ਬ੍ਰਹਮ ਵਿੱਦਿਆ, ਐਸੀ ਵਿੱਦਿਆ ਕੋ ਸਲੋਕ ਪਠਿਓ, ਉਹ ਮੈਂ ਨਾ ਲੋਕ ਮੈਂ। ਕਹਿੰਦੇ ਮੈਂ ਐਸਾ ਜਿਹੜਾ ਸਲੋਕ ਸੀ ਹਾਂਜੀ ਅਤੇ ਉਹ ਵੀ ਨਹੀਂ ਪੜ੍ਹਿਆ ਜਿਹੜਾ ਤਰਕ ਕਰਨ ਵਾਲੇ ਸੀ, ਤਰਕ ਰੂਪੀ ਪ੍ਰਸ਼ਨਾਂ ਦੇ ਕਰਨ ਵਾਲੇ ਜਿਹਨਾਂ ਨੂੰ ਕੋਟੀਆਂ ਬਾਦੀਆਂ ਮੰਦ ਸੰਭਾਵ ਹੈ, ਉਹਨਾਂ ਦੇ ਸਮੂਹ ਨੂੰ ਜਿਹੜੀ ਨਾਸ ਕਰਨ ਵਾਲੀ ਜਿਹੜੀ ਵਿੱਦਿਆ ਸੰਤਾਂ ਨੂੰ ਪਿਆਰੀ ਹੈ, ਉਹ ਉਹਦਾ ਸਲੋਕ ਮਾਤਰ ਵੀ ਕਹਿੰਦੇ ਮੈਂ ਪੜ੍ਹਿਆ ਹੀ ਨਹੀਂ। ਇਸ ਸਲੋਕ ਵਿੱਚ ਲੋਕ ਨਾਮ ਸ਼ਾਸਤਰ ਕੋ, ਅਰਥ ਭਾਵ ਇਹ ਹੈ ਕਿਸੇ ਸ਼ਾਸਤਰ ਦਾ ਵੀ ਸਲੋਕ ਮਾਤਰ ਮੈਂ ਪੜ੍ਹਨਾ ਨਾ ਕੀਤਾ। ਖੜਗੋਂ ਕੀ ਅਗਰ ਕਰੀ ਕਰੀ ਕੁੰਭ ਪੀਠ ਨਿਕੋ, ਪੀਠ ਕਿਨ ਜਸ ਨੀਠ ਕਿਨੋ ਸੁਰ ਲੋਕ ਮੈਂ। ਫੇਰ ਕਹਿੰਦੇ ਕਿ ਹਾਥੀਆਂ ਦੇ ਸਿਰ ਪਰ ਜਿਹੜੇ ਬੈਠੇ ਹੋਏ ਸੂਰਮੇ ਸ਼ਤਰੰਗਣੀ ਸੈਨਾ ਕੇ, ਉਹਨਾਂ ਦੇ ਸਹਿ ਉਹਨਾਂ ਕੋ ਤਲਵਾਰ ਦੀ ਧਾਰਾ ਹੈ, ਤੇ ਸੋ ਕਹਿੰਦੇ ਨਾਸ ਕਰਕੇ ਜਸ ਕੋ ਵੀ ਮੈਂ ਨਾ ਪ੍ਰਾਪਤ ਕੀਤਾ। ਤੇ ਸੂਰਮਾ ਬਣ ਕੇ ਇਹੀ ਕੰਮ ਕਰ ਲੈਂਦਾ ਜਿਹਦੇ ਕਰਕੇ ਦੇਵ ਲੋਕ ਹਾਂਜੀ ਪ੍ਰਾਪਤ ਹੁੰਦਾ ਭਲੀ ਪ੍ਰਕਾਰ। ਖੜਗੋਂ ਕੇ ਅਗਰ ਕਰੀ ਕਰੀ ਕੁੰਭ ਪੀਠ ਨੀਕੋ ਪੀਠ, ਕਹਿੰਦੇ ਖੜਗੋਂ ਕੇ ਅਗਰ ਕਰ ਕਰੀ ਕੁੰਭ ਪੀਠਨ ਕੋ, ਪੀਠ ਕੇ ਨਾ ਜਸ ਨੀਠ ਕਿਨੋ ਸੁਰ ਲੋਕ ਮੈਂ। ਕਹਿੰਦੇ ਹਰ ਖੜਗੋਂ ਕੇ ਕਹਿੰਦੇ ਅਗਰ ਭਾਰ ਹਾਂਜੀ ਕਰ ਕਰੀ ਅਗਰ ਭਾ ਕਰ ਕਰੀ ਮੈਨੇ ਜਿਹੜੇ ਹਾਥੀਆਂ ਦੇ ਸੀਸ ਹੈ ਉਹਨਾਂ ਦੇ ਉੱਪਰ ਜਿਹੜੇ ਸੂਰਮੇ ਹੈ ਪੀਠਨ ਪੀਠਾਂ ਦੇ ਬੈਠੇ ਹੋਏ ਉਹਨਾਂ ਨੂੰ ਪੀਠ ਮੈਨੇ ਨਾਸ ਕਰਕੇ ਨਾ ਜਸ ਲਿਆ, ਨੀਠ ਮੈਨੇ ਭਲੀ ਪ੍ਰਕਾਰ ਕਰ ਸਵਰਗ ਲੋਕ ਵਿੱਚ ਕਹਿੰਦੇ ਉਹ ਵੀ ਜਸ ਨਾ ਲਿਆ ਜਿਹੜੇ ਪੀਠਾਂ ਨੇ ਬੈਠੇ ਆ। ਪੀਠ ਕੇ ਨਾ ਪਾਠ ਚਾਹੀਦਾ, ਪੀਠ ਕੇ ਨਾ ਜਸ ਨੀਠ ਕਿਨੋ ਸੁਰ ਲੋਕ ਮੈਂ ਹਾਂਜੀ ਨੀਠ ਮੈਨੇ ਭਲੀ ਪ੍ਰਕਾਰ ਕਰਕੇ ਸਵਰਗ ਲੋਕ ਵਿੱਚ ਜਾਣ ਦਾ ਇਹ ਵੀ ਜਸ ਨਾ ਲਿਆ। ਕੰਤਾ ਕੇ ਅਦਰ ਮ੍ਰਿਦ ਦਲ ਵਥ ਰਸ ਨਿਧ ਸੋਨਾ ਚੂਸੇ ਉਹਦੇ ਵਿਦ ਸਵਿਛਤ ਅਸ਼ੋਕ ਮੈਂ। ਫਿਰ ਕੰਤਾ ਦੇ ਜਿਹੜੇ ਓਠ ਹੈ ਕਹਿੰਦੇ ਉਹ ਕੋਮਲ ਹੈ ਤੇ ਪੱਤਰਵਤ, ਔਰ ਰਸ ਦੀ ਜਿਹੜੀ ਨਿਧੀ ਕਹਿੰਦੇ ਸੋ ਵੀ ਮੈਂ ਨਾ ਉਹਨਾਂ ਨੂੰ ਚੂਸੇ ਉਹਦੇ ਵਿਦ ਸਵਛਤ ਅਸ਼ੋਕ ਮੈਂ। ਕਹਿੰਦੇ ਉਹ ਰਸਾਂ ਦੀ ਨਿਧੀ ਉਹ ਵੀ ਮੈਂ ਕਹਿੰਦੇ ਨਹੀਂ ਉਹਨਾਂ ਦਾ ਅਲਿੰਗਨ ਵੀ ਨਹੀਂ ਕੀਤਾ ਉਹਦੇ ਵਿਦ ਸਵਛਤ ਅਸ਼ੋਕ ਮੈਂ। ਉਹਦੇ ਵਿਦ ਚੰਦਰਮਾ ਦੇ ਚੜ੍ਹੇ ਹੋਏ ਔਰ ਸਵੈਛਤ ਅਸ਼ੋਕ ਮੈਂ, ਸਵੈਛਤ ਮੈਨੇ ਅਤੇ ਆਪਣੀ ਇੱਛਾ ਅਨੁਸਾਰ ਸ਼ੋਕ ਤੋਂ ਰਹਿਤ ਹੋ ਕਰਕੇ। ਭਾਵੇ ਹੈ ਨਾ ਤਾਂ ਸੂਰਮਾ ਹੋ ਕੇ ਦੁਸ਼ਟਾਂ ਨੂੰ ਦਵਾ ਸਕਿਆ ਤੇ ਨਾ ਸੰਸਾਰਕ ਸੁੱਖਾਂ ਨੂੰ ਹੀ ਹਾਂਜੀ ਚਿੰਤਾ ਤੇ ਰਹਿਤ ਹੋ ਕੇ ਭੋਗ ਸਕਿਆ। ਗਿਆਨ 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 ਨਾਕ ਨਾਰੀ ਤੀਨੋ ਕੋ ਨਾ ਰਸ ਲੀਨੋ ਅਹੋ ਬਿਰਥਾ ਜੁਵਾ ਖਿਨੋ ਜੈਸੇ ਦੀਪ ਸੁਨੇ ਹੋਕ ਮੈਂ। ਨਾ ਤਾਂ ਗਿਆਨ ਵਾਲੀ ਜਿਹੜੀ ਬ੍ਰਹਮ ਵਿਦਿਆ ਸੀ ਉਹ ਪ੍ਰਾਪਤ ਕਰ ਸਕਿਆ, ਨਾ ਨਾਕ ਸੂਰਮਾ ਬਣ ਕੇ ਸਵਰਗ ਦਾ ਸੁੱਖ ਲੈ ਸਕਿਆ, ਨਾ ਨਾਰੀ ਨਾ ਇਸ ਲੋਕ ਵਿੱਚ ਦੁਨਿਆਵੀ ਸੁੱਖ ਭੋਗ ਸਕਿਆ। ਤੀਨੋ ਦਾ ਜਿਹੜਾ ਰਸ ਸੀ ਉਹ ਨਾ ਪ੍ਰਾਪਤ ਕਰ ਸਕਿਆ। ਅਹੋ ਬਿਰਥਾ ਜੁਵਾ ਖਿਨੋ, ਅਹੋ ਬੜਾ ਅਫਸੋਸ ਹੈ ਕਿ ਜਵਾਨੀ ਜਿਹੜੀ ਬਿਰਥ ਗਵਾ ਦਿੱਤੀ। ਜੈਸੇ ਦੀਪ ਸੁਨੇ ਓਕ ਮੈਂ, ਜਿਵੇਂ ਦੀਵਾ ਕਹਿੰਦੇ ਸੁਨੇ ਓਕ ਘਰ ਵਿੱਚ ਹੁੰਦਾ, ਪ੍ਰਕਾਸ਼ ਤਾਂ ਦਿੰਦਾ ਪਰ ਉਹਦੇ ਪ੍ਰਕਾਸ਼ ਦਾ ਕੋਈ ਲਾਭ ਨਹੀਂ ਲੈਂਦਾ। ਜਿਵੇਂ ਉਜੜੇ ਮੰਦਰ ਵਿੱਚ ਦੀਵਾ ਵਿਅਰਥ ਹੁੰਦਾ, ਇਸ ਤਰ੍ਹਾਂ ਮੇਰੀ ਜਿਹੜੀ ਯੁਵਾ ਅਵਸਥਾ ਸੀ ਉਹ ਵਿਅਰਥ ਚਲੇ ਗਈ। ਇੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਨਸਾਨ ਨੂੰ ਆਪਣੀ ਜਵਾਨੀ ਦੇ ਵਿੱਚ ਪੁੰਨ ਕਰਮ ਕਰਕੇ ਲੋਕ ਵੱਲੋਂ ਯਾਤਰਾ ਸਫਲ ਕਰਨੀ ਚਾਹੀਦੀ ਹੈ। ਉਹਨਾਂ ਕਵਿਤ ਦੀਪ ਮੈਂ ਪਤੰਗ ਜਰੇ ਜਰੇ ਨਾ ਪ੍ਰਤਾਪ ਜਾਨੇ, ਮੀਨ ਸੋ ਗਿਆਨ ਪਖੇ ਕੁੰਡੀ ਮਿਲੇ ਮਿਲ ਮਾਸਕੋ। ਦੀਪ ਮੈਂ ਪਤੰਗ ਜਰੇ ਜਰੇ ਨਾ ਪ੍ਰਤਾਪ ਜਾਨੇ, ਮੀਨ ਮੀਨ ਸ ਅਗਿਆਨੇ ਪਖੇ ਕੁੰਡੀ ਮਿਲੇ ਮਾਸਕੋ। ਦੀਪ ਮੈਂ ਪਤੰਗ ਪਰੇ ਜਰੇ ਨਾ ਪ੍ਰਤਾਪ ਜਾਨੇ, ਮੀਨ ਸੋ ਅਗਿਆਨ ਪਖੇ ਕੁੰਡੀ ਮਿਲੇ ਮਾਸਕੋ। ਅੰਤਰ ਕਈ ਥੀ ਜਰੇ ਹੈ ਕਈ ਥੀ ਪਰੇ ਲਿਖਿਆ, ਤੇ ਦੀਪ ਮੈਂ ਪਤੰਗ ਜਰੇ ਜਲ ਜਾਂਦੇ ਹੈ, ਦੀਪ ਮੈਂ ਪਤੰਗ ਪਰੇ ਜਰੇ ਪੈ ਕੇ ਜਲ ਜਾਂਦੇ ਹੈ। ਪਰੇ ਪਹਿਲਾ ਪਾਠ ਜ਼ਿਆਦਾ ਠੀਕ ਲੱਗਦਾ। ਦੀਪ ਮੈਂ ਪਤੰਗ ਪਰੇ ਜਰੇ ਨਾ ਪ੍ਰਤਾਪ ਜਾਨੇ, ਜਲ ਜਾਂਦੇ ਹੈ ਪ੍ਰਤਾਪ ਨੂੰ ਨਹੀਂ ਜਾਣਦੇ, ਪ੍ਰਕਾਸ਼ ਦੇ ਪ੍ਰਤਾਪ ਨੂੰ ਨਹੀਂ ਜਾਣਦੇ। ਤੇ ਜੇ ਦੂਜਾ ਕਰੀ ਜਰੇ ਨਾ ਪ੍ਰਤਾਪ ਜਾਨੇ, ਜਰਾ ਮਾਤਰ ਵੀ ਉਹਦੇ ਪ੍ਰਤਾਪ ਨੂੰ ਨਹੀਂ ਜਾਣਦੇ। ਮੀਨ ਸਾ ਗਿਆਨ ਪਖੇ, ਦੀਪ ਵਿੱਚ ਪਤੰਗੇ ਜਿਹੜੇ ਹੈ ਉਹ ਜਦੋਂ ਉਹਦੇ 'ਤੇ ਚੜ੍ਹਦੇ ਹੈ ਸੜ ਕੇ ਮਰਦੇ, ਪਰੰਤੂ ਉਹਦੇ ਪ੍ਰਤਾਪ ਜਿਹੜੀ ਸਾੜਨ ਵਾਲੀ ਸ਼ਕਤੀ ਹੈ ਉਹਨੂੰ ਨਹੀਂ ਜਾਣਦੇ। ਪ੍ਰੰਤੂ ਕਹਿੰਦੇ ਉਹ ਰੂਪ ਦਾ ਜਿਹੜਾ ਪੁੰਜ ਸਮੂਹ ਜਾਣ ਕੇ ਉਹ ਪਰੇ ਵੀ ਨੇ ਪੜ ਜਾਂਦੇ ਪੈ ਜਾਂਦੇ ਹੈ। ਔਰ ਮੀਨ ਸੋ ਅਗਿਆਨ ਪਖੇ ਕੁੰਡੀ ਮਿਲੇ ਮਾਸਕੋ, ਅਤੇ ਮੀਨ ਦਾ ਭਾਵ ਹੈ ਜੋ ਮੱਛ ਹੈ ਉਹ ਵੀ ਅਗਿਆਨ ਦੇ ਸਹਿਤ ਹੋ ਕੇ ਔਰ ਕੁੰਡੀ ਦੇ ਸਾਥ ਜਿਹੜਾ ਮਿਲੇ ਹੈ ਮਿਲਿਆ ਮਾਸ ਨੂੰ ਭਖਣ ਕਰਨ ਵਾਸਤੇ ਦੌੜਦੇ ਹੈ। ਜਿਹੜੇ ਉਹ ਸ਼ਿਕਾਰੀ ਰੱਸੀ ਨੂੰ ਖਿੱਚਦਾ ਉਹਦਾ ਗਲ ਪਾਟ ਜਾਂਦਾ, ਫਿਰ ਉਹਦੀ ਹਾਲਤ ਕੀ ਹੁੰਦੀ ਹੈ? ਔਰ ਮੱਛ ਵੀ ਅਗਿਆਨ ਕਰਕੇ ਕੁੰਡੀ ਨਾਲ ਮਿਲ ਜਾਂਦਾ ਮਾਸ ਨੂੰ ਖਾਣ ਵਾਸਤੇ। ਗਜ ਗਜੀ ਹੇਤ ਪਰੋ ਖਾਤ ਖਾਤ ਅੰਕੁਸ ਕੋ, ਰਾਗ ਮੈਂ ਕੋ ਰੰਗ ਰਾਗ ਕਰੇ ਨਿਜ ਨਾਸ ਕੋ। ਦੀਪ ਮੈਂ ਪਤੰਗ ਪਰੇ ਜਰੇ ਨਾ ਪ੍ਰਤਾਪ ਜਾਨੇ, ਮੀਨ ਸੋ ਅਗਿਆਨੇ ਪਖੇ ਕੁੰਡੀ ਮਿਲੇ ਮਾਸਕੋ। गज के जी हेत परो खात खात अंकस को राग में कुरंग राग करे निज नास को। अगे दस दे फिर कहंदे गज गजी इसे तरह कहंदे के हाथी जड़ा वो भी गजी जी झूठी अथनी कहंदे टोए नू जान के हाथी वास्ते खाते विच पै जांदे आ। गज गजी हेत परो खात खात अंकस को गजड़ा हाथी गजी दे हेत कारण खात टोए विच पै जांदा। खात अंकस हो एक खात टोआ दुआ खात खांदा अंकस मैंने जड़े लोहे दे कुंडे आ सिर दे उत्ते कुंडे दियां जड़ियां चोटां तिखे कुंडे दियां चोटां सहारदा है ले हाथी मस जांदा जड़ा हाथी दा ड्राइवर महावत आ उहदे तिखे कुंडे मारदा ते फिसदा तुरदा पर ओह एडा वड्डा पहाड़ जिहड़ा जानवर हांजी ते कालभूत की हस्त ने मन बौरा रे अंक सहो शीस जदे नूं फड़दे आ बहुत टोआ उहदे ते पचरां दी छत बना के कागज की हथनी बनाते हैं ये वकार दे विच अंधा होया हुंदा जो टोए विच डिग पैंदा फिर कई दिन भुखा रखते हैं फिर ये फड़िया जाता तो फिर देख लो कुंडियां की मार किवें खांदा है। राग मैं कुरंग राग करे निज नास को। राग हरण दा प्रेम है राग दे नाल ਉਹ ਵੀ ਕਹਿੰਦੇ ਜਿਹੜਾ ਉਹ ਸ਼ਿਕਾਰੀ ਹੈ ਉਹਦੇ ਜਿਹੜਾ ਫਰੇਬ ਛਾਲਿਆ ਉਹਨੂੰ ਨਾ ਜਾਣ ਕੇ ਆਪਣੇ ਆਪ ਦਾ ਨਾਸ ਕਰਦਾ ਹੈ। ਪੰਕਜ ਕੀ ਅੰਕਸ ਕੋ ਰਾਗ ਮੈਂ ਕੁਰੰਗ ਰਾ ਕੁਰੰਗ ਨਾਮ ਹਰਨ ਦਾ ਹਾਂਜੀ ਕੁਰੰਗ ਜਿਹੜਾ ਹਰਨ ਹੈ ਉਹ ਰਾਗ ਨਾਲ ਪ੍ਰੀਤੀ ਕਰਦਾ ਅਤੇ ਬਸ ਉਹ ਬੀਣਾ ਦੇ ਉੱਤੇ ਜਾਂ ਕੰਡੇੜ ਦੇ ਸ਼ਬਦ ਦੇ ਉੱਤੇ ਮਸਤ ਹੋਇਆ ਹੋਇਆ ਹਾਂਜੀ राग में कुरंग राग करे राग दे विच कुरंग जड़ा हरन राग प्रीति करदा ते निज नास को अपना नास कर लंदा है। समझदा नहीं कि मैनू फड़न वास्ते शिकारी ये कर रहा है उहदा छालिया उहदा फरेब है। पंगज की गंध विच नीच भृंग मीच गए इत्याद अगर नास करे निज सास को। पंकज का भाव है के फुल उहदी जिहड़ी सुगंधी है उहदे विच नीच जिहड़ा भृंग भौरा आ मीच गहे ते जिहड़ा पंकज दी सुगंधी दे विच प्रेम है नीच जिहड़ा अज्ञान वस भौरा हांजी ओह कहिंदे मौत नूं धारण करदा हांजी सूरज दा हांजी छुपना ना जाण के ਉਹ ਭੋਰਾ ਜਿਹੜਾ ਉੱਤੇ ਬਹਿ ਜਾਂਦਾ ਅਤੇ ਫੁੱਲ ਜਿਹੜਾ ਮੀਟਿਆ ਜਾਂਦਾ ਅਤੇ ਵਿੱਚੇ ਉਹ ਫਿਰ ਮਰ ਜਾਂਦਾ ਹੈ। ਇਹ ਤਿਆਦ ਅਗਰ ਨਾਸ ਕੋ ਕਹਿੰਦੇ ਭਰਤਰੀ ਜੀ ਕਹਿ ਰਹੇ ਇਹ ਤਿਆਦ ਮੈਨੇ ਹਾਂਜੀ ਅਤੇ ਇਹ ਤਿਆਦਕ ਜਿਹੜੇ ਹਾਂਜੀ ਇਹਨਾਂ ਵਕਤ ਜੂਨੀਆਂ ਦੇ ਜੀਵ ਹੈ ਹੈਂ ਅਗ ਅਗਿਆਨੀ ਹੋ ਕੇ ਆਪਣੇ ਸੱਸ ਸਵਾਸਾਂ ਦਾ ਨਾਸ ਕਰਦੇ ਆ ਹਾਂਜੀ ਐਸਾ ਜਾਣ ਕੇ ਜਿਹੜੇ ਪੰਛੀ ਹੈ ਹਾਂਜੀ ਅਗਰ ਨਾਸ ਕਰੇ ਨਹੀਂ ਸਵਾਸ ਕੋ ਹਾਂਜੀ ਕਹਿੰਦੇ ਉਹ ਜਿਹੜੇ ਅਗਿਆਨੀ ਹੈ ਹਾਂਜੀ ਉਹ ਆਪਣੇ ਨਿੱਜ ਸਵਾਸਾਂ ਦਾ ਨਾਸ ਕਰਦੇ ਆ। इत्याद अगर नास करे निज सास को। ये कमल दी जड़ी फुल दी सुगंधी दे उहदे विच हांजी प्रेम जड़ा नीच अग्ञानी भौरे का ਉਹ ਵੀ ਕਹਿੰਦੇ ਮੌਤ ਨੂੰ ਧਾਰਨ ਕਰੇ ਆ ਕਿਉਂਕਿ ਸੂਰਜ ਦਾ ਛੁਪਣਾ ਨਾ ਜਾਣ ਕੇ ਪਰਥਰੀ ਦੱਸ ਰਹੇ ਆ ਇਤਿਆਦਿਕ ਜਿਹੜੀ ਇਹਨਾਂ ਵਕਤ ਯੂਨੀਆਂ ਦੇ ਜੀਵ ਹੈ ਉਹ ਅਗਿਆਨੀ ਹੋ ਕੇ ਆਪਣੇ ਸਵਾਸਾਂ ਦਾ ਨਾਸ ਕਰ ਰਹੇ ਹਨ ਆਪਣੇ ਸਵਾਸਾਂ ਦਾ ਉਹ ਨਾਸ ਕਰ ਰਹੇ ਆ इत्यादि अगर नाश करे निज स्वास को हुण अगे दस दे अहो हास गन महा मोह को प्रताप लहा शुभा सब जानो पैना हनु भोगास को कहंदे अहो मैंने बहुत ही आश्चर्य है अहो मैंने है ਤੇ ਹਾਏ ਕਹਿੰਦੇ ਬੜਾ ਕਸ਼ਟ ਹੈ ਮਹਾਮੋਹ ਦਾ ਜਿਹੜਾ ਪ੍ਰਤਾਪ ਬੜਾ ਭਾਰੀ ਮੈਂ ਜਾਣਿਆ ਹਾਂਜੀ ਕਹਿੰਦੇ ਮੈਨੂੰ ਤੇ ਇਸਨੇ ਲਾਹਾ ਕਿਹਾ ਪਕੜ ਲਿਆ ਮੈਂ ਕਹਿੰਦੇ ਸ਼ੁਭ ਤਥਾ ਅਸ਼ੁਭ ਨੂੰ ਜਾਣ ਕੇ ਵੀ ਪੁਨਾ ਫਿਰ ਭੋਗਾਂ ਦੀ ਆਸਾ ਜਿਹੜੀ ਹੈ ਉਹਨੂੰ ਨਹੀਂ ਨਾਸ ਕਰ ਸਕਦਾ ਅਰਥ ਦਾ ਭਾਵ ਹੈ ਕਿ ਇਹ ਜਿਹੜੇ ਸ਼ਬਦ ਸਵਾਸ ਰੂਪ ਰਾ ਗੰਧ ਹੈ ਇਹ ਪੰਜ ਵਿਸ਼ੇ ਹੈ ਇੱਕ ਇੱਕ ਲੱਗ ਕੇ ਜੀਵ ਦੁੱਖਾਂ ਨੂੰ ਸਹਾਰਦੇ ਹੋਏ ਨਾਸ ਹੋ ਜਾਂਦੇ ਹੈ ਜਿਸ ਤਰ੍ਹਾਂ ਰੂਪ ਮੈਂ ਪਤੰਗਾ ਰਸ ਮੈਂ ਮੱਛੀ ਸਪਰਸ਼ ਮੈਂ ਹਾਥੀ ਸ਼ਬਦ ਦੀ ਦੇ ਆਵਾਜ਼ ਵਿੱਚ ਹਰਨ ਅਤੇ ਸੁਗੰਧੀ ਵਿੱਚ ਭੌਰਾਂ ਪਰੰਤੂ ਕਹਿੰਦੇ ਇਹਨਾਂ ਦੇ ਦੁੱਖ ਨੂੰ ਨਹੀਂ ਜਾਣਦੇ ਕਹਿੰਦੇ ਚਲੋ ਉਹ ਤਾਂ ਜੀਵ ਜਾਣਦੇ ਨਹੀਂ ਅਸੀਂ ਤਾਂ ਕਹਿੰਦੇ ਜਾਣਦੇ ਹਾਂ ਹਾਂਜੀ ਅਤੇ ਇੱਕ ਇੱਕ ਵਿਅਸਨ ਜਿਹੜਾ ਇਹਨਾਂ ਦੇ ਵਿੱਚ ਹੈ ਤੋ ਇੱਕ ਇੱਕ ਔਗਣ ਨਾਸ ਹੋ ਰਿਹਾ ਸਾਡੇ 'ਚ ਪੰਜੇ ਹੀ ਹੈ ਹਾਂਜੀ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁੱਖ ਵਿਨਾਸ਼ ਪੰਜ ਦੁੱਖ ਅਸਾਧ ਜਨ ਤਾਂ ਕੀ ਚਿਤਕਾਸ ਫਿਰ ਵੀ ਕਹਿੰਦੇ ਅਸੀਂ ਹੈਂ ਇਹਨਾਂ ਨੂੰ ਤਿਆਗ ਨਹੀਂ ਸਕਦੇ ਕਹਿੰਦੇ ਮੋਹ ਦਾ ਜਿਹੜਾ ਬੜਾ ਤੇਜ਼ ਇਹ ਮੋਹ ਬੜਾ ਤੇਜ਼ ਹੈ ਪਰਵਲ ਹੈ ਬਲ ਵਾਲਾ ਮੋਹ ਨਾਮ ਹੈਗਾ ਪ੍ਰੀਤੀ ਦਾ ਔਰ ਜਿਹੜਾ ਪਦਾਰਥਾਂ ਦੇ ਵਿੱਚ ਹਾਂਜੀ ਅਗਿਆਨ ਕਰਕੇ ਪ੍ਰੀਤੀ ਹੈ ਇਹ ਉਹਦਾ ਪ੍ਰਤਾਪ ਹੈ ਉਹਦੇ ਕਰਕੇ ਜੀਵ ਦੁੱਖ ਕਹਿੰਦੇ ਭੋਗ ਰਹੇ ਹੈ ਅਹੋ ਹਾਸ ਗਨ ਮਹਾ ਕਹਿੰਦੇ ਬੜਾ ਆਸ਼ਚਰਜ ਹੈ ਬੜਾ ਕਸ਼ਟ ਹੈ ਮੋਹ ਦਾ ਪ੍ਰਤਾਪ ਵੀ ਤੇਜ਼ ਜਿਹੜਾ ਹਾਂਜੀ ਮਹਾ ਅਤਸੈ ਕਰਕੇ ਹੈ ਬੜਾ ਭਾਰੀ ਜਾਣਿਆ ਗਨ ਮੈਨੇ ਬੜਾ ਭਾਰੀ ਜਾਣਿਆ ਕਹਿੰਦੇ ਮੈਨੂੰ ਤੇ ਇਸਨੇ ਲਾਹੇ ਦਾ ਮਤਲਬ ਪਕੜ ਲਿਆ ਮੈਂ ਸ਼ੁਭ ਸ਼ੁਭ ਜਾਣ ਕੇ ਵੀ ਭੋਗਾਂ ਦੀ ਆਸ ਜਿਹੜੀ ਹੈ ਹਾਂਜੀ ਕਹਿੰਦੇ ਮੈਨੂੰ ਇਹਦੇ 'ਤੇ ਬੜਾ ਅਸਚਰਜ ਹੈ ਓਹੋ ਬੜਾ ਆਸ਼ਚਰਜ ਹੈ ਖਾਸ ਹਾ ਮੈਨੇ ਇਤੀ ਕਸ਼ਟ ਹੈ ਬੜਾ ਕਸ਼ਟ ਮਹਾਮੋਹ ਦਾ ਪ੍ਰਤਾਪ ਕੀ ਬੜਾ ਤੇਜ਼ ਹੈ ਸਗਨ ਬੜਾ ਭਾਰੀ ਜਾਣਿਆ ਮੈਨੂੰ ਕਹਿੰਦੇ ਇਹਨਾਂ ਲਾਹ ਮੈਨੂੰ ਗ੍ਰਸ ਲਿਆ ਸ਼ੋਭਾ ਸ਼ੁਭ ਜਾਣ ਕੇ ਵੀ ਭੋਗਾਂ ਦੀ ਜਿਹੜੀ ਆਸ ਹੈ ਹਾਂਜੀ ਨਹੀਂ ਸਾਨੂੰ ਹਾਂਜੀ ਸਾਨੂੰ ਨਾਸ ਨਹੀਂ ਕਰ ਸਕਦਾ ਹਾਸ ਬੜਾ ਅਚਰਜ ਹੈ। ਉਹ ਹਾਸ ਗਨ ਬਹੁਤ ਹੀ ਅਚਰਜ ਹੈ। ਉਹ ਹਾਸ ਗਨ ਮਹਾ ਬਹੁਤ ਵੱਡਾ ਅਚਰਜ ਹੈ। ਮਹਾ ਮੋਹ ਕੋ ਪ੍ਰਤਾਪ, ਇਹ ਮੋਹ ਦਾ ਬੜਾ ਪ੍ਰਤਾਪ। ਲਾਹਾ ਉਹ ਹਾਸ ਗਨ ਮੋਹ ਮਹਾ ਮੋਹ ਕੋ ਪ੍ਰਤਾਪ ਲਹਾ ਸ਼ੁਭਾ ਸ਼ੁਭ ਜਾਨੋ ਪੈਨਾ ਹਨੁ ਭੋਗਾਸ ਕੋ। ਉਹ ਹਾਸ ਗਨ ਮਹਾ ਮੋਹ ਕੋ ਪ੍ਰਤਾਪ ਲਹਾ, ਕਹਿੰਦੇ ਬੜਾ ਹੀ ਅਸਚਰਜ ਹੈ, ਬਹੁਤ ਜ਼ਿਆਦਾ ਅਸਚਰਜ ਹੈ ਕਿ ਮੋਹ ਦਾ ਮਹਾਨ ਪ੍ਰਤਾਪ ਜਿਹੜਾ ਲਹਾ ਸ਼ੁਭਾ ਸ਼ੁਭ ਜਾਨੋ ਪੈਨਾ ਹਨੁ ਭੋਗਾਸ ਕੋ। ਇਹਦਾ ਮੋਹ ਦਾ ਪ੍ਰਤਾਪ ਹੈ, ਇਸ ਨੂੰ ਦੂਰ ਕਰਨਾ ਬੜਾ ਕਠਿਨ ਹੈ। ਕਹਿੰਦੇ ਬੜਾ ਅਸਚਰਜ ਹੈ, ਉਹ ਬੜਾ ਅਸਚਰਜ ਹੈ, ਹਾ ਬੜਾ ਕਸ਼ਟ ਹੈ, ਇਹ ਮਹਾ ਮੋਹ ਦਾ ਪ੍ਰਤਾਪ ਬੜਾ ਭਾਰੀ ਮੈਂ ਜਾਣਿਆ। ਤੇ ਕਹਿੰਦੇ ਮੇਰੇ ਕੋ ਇਸ ਨੇ ਲਾਹਾ ਮੈਨੇ ਇਸ ਨੇ ਮੈਨੂੰ ਗ੍ਰਸ ਲਿਆ, ਸ਼ੁਭਾ ਸ਼ੁਭ ਜਾਣਦਾ ਵੀ। ਹਾਂਜੀ, ਕਹਿੰਦੇ ਜਿਹੜੀ ਆਸਾ ਇਹਨੂੰ ਨਾਸ ਨਹੀਂ ਕਰ ਸਕਿਆ। ਇਹ ਪਹਿਲੀ ਅਵਸਥਾ ਉਹ ਦੱਸਦੇ ਹੈ, ਇਹ ਤਾਂ ਬਹੁਤ ਵਧੀਆ ਅਵਸਥਾ ਮਹਾਰਾਜ ਦੀ ਮੋਕਸ਼ ਨਾਲ ਮਿਲ ਗਈ ਸੀ। ਦੋਹਰਾ, ਮੋਹ ਮਹਾਤਮ ਰੂਪ ਕੋ ਗਹਿਨ ਮਹਾਤਮ ਆਹੇ, ਮੋਹੇ ਪੁਰਖ ਮਹਾਤਮਾ ਜੈ ਵਿਵੇਕ ਰਵ ਨਾਹੇ। ਹੁਣ ਅੱਗੇ ਦਾ ਸ੍ਰੈ ਹੈ, ਮੋਹ ਜਿਹੜਾ ਮਹਾ ਮੈਨੇ ਅਤਸੈ ਕਰਕੇ ਬੜਾ ਤਮ ਅੰਧਕਾਰ ਰੂਪ ਹੈ। ਮੋਹ ਮਹਾ ਤਮ, ਮੋਹ ਮਹਾ ਤਮ, ਇਹ ਮੋਹ ਰੂਪੀ ਜਿਹੜਾ ਮਹਾਨ ਅੰਧਕਾਰ ਹੈ, ਉਹਦਾ ਜਿਹੜਾ ਮਹਾਤਮ ਪ੍ਰਤਾਪ ਬੜਾ ਕਠਿਨ ਹੈ। ਮੋਹ ਮਹਾਤਮ ਰੂਪ ਕੋ ਗਹਿ ਹੈ ਨਾ ਮਹਾਤਮ ਆਹੇ, ਮੋਹ ਮਹਾਤਮ ਰੂਪ ਕੋ ਗਹਿਨ ਮਹਾਤਮ ਆਹੇ, ਗਹਿਨ ਪਾਠ ਹੈ। ਮੋਹ ਮਹਾਤਮ ਰੂਪ ਕੋ, ਜਿਹੜਾ ਮੋਹ ਆ ਮਹਾਤਮ ਅਗਿਆਨ ਰੂਪੀ ਹਨੇਰੇ ਦਾ, ਗਹਿਨ ਮਹਾਤਮ ਨਾ, ਇਹਦਾ ਜਿਹੜਾ ਮਹਾਤਮ ਉਹ ਬੜਾ ਕਠਿਨ ਹੈ। ਮੋਹ ਜਿਹੜਾ ਮਹਾ ਹੱਸਿਆ ਕਰਕੇ ਬੜਾ ਅੰਧਕਾਰ ਰੂਪ ਹੈ, ਉਸਦਾ ਜਿਹੜਾ ਪ੍ਰਤਾਪ ਬੜਾ ਗਹਿਨ ਕਠਿਨ ਆਹੇ ਹੈ। ਭਾਵ ਇਹ ਹੈ ਕਿ ਜਿਹੜਾ ਅਧਿਆਸ ਰੂਪੀ ਹਾਂਜੀ ਪ੍ਰੀਤੀ ਦਾ ਰੋਕਣਾ ਇਹ ਬੜਾ ਕਠਿਨ ਹੈ। ਤੇ ਇਸ ਤੇ ਕਹਿੰਦੇ ਮੋਹ ਨੇ ਨਾਸ ਕਰ ਲਿਆ। ਜਿਹੜੇ ਮਹਾਂ ਅਤਸ ਹੈ ਬੜੀਆਂ ਖਾਹਿਸ਼ਾਂ ਵਾਲੇ ਪੁਰਖ ਹੈ, ਔਰ ਜਿਹਨਾਂ ਨੂੰ ਕਹਿੰਦੇ ਵਿਵੇਕ ਰੂਪੀ ਸੂਰਜ ਦਾ ਪ੍ਰਕਾਸ਼ ਨਹੀਂ ਹੋਇਆ, ਉਹ ਉਲੂ ਦੀ ਨਹੀਂ ਆਈ। ਮੋਹ ਜਿਹੜਾ ਅਤਸ ਹੈ ਕਰਕੇ ਅੰਧਕਾਰ ਰੂਪ ਹੈ, ਇਹਦਾ ਜਿਹੜਾ ਮਹਾਤਮ ਪ੍ਰਤਾਪ ਆਹੇ ਕਹਿੰਦੇ ਕੀ ਹੈ, ਕਹਿੰਦੇ ਇਸ ਨੂੰ ਕਹਿੰਦੇ ਮਹਾਤਮਾ ਪੁਰਖ ਗ੍ਰਹਿਣ ਨਹੀਂ ਕਰਦੇ, ਭਾਵ ਉਹ ਮੋਹ ਵਿੱਚ ਨਹੀਂ ਫਸਦੇ। ਤੇ ਅਰਥ ਇਹ ਜਿਹੜਾ ਕਹਿੰਦੇ ਤੇ ਅਧਿਆਸ ਰੂਪੀ ਪ੍ਰੀਤੀ ਸੇ ਉਹ ਰਹਿਤ ਹੈ, ਅਗਿਆਨੀ ਜਿਹੜੇ ਆ ਉਹ ਰਾਗ ਦੇ ਸਹਿਤ ਪ੍ਰੀਤੀ ਕਰਦੇ ਹੈ, ਹਰ ਪਦਾਰਥਾਂ ਦੇ ਆਣੇ ਜਾਣੇ ਵਿੱਚ ਹਰ ਸੋਗ ਨੂੰ ਧਾਰਦੇ ਹੈ। ਤੇ ਜਿਹੜੇ ਸੋ ਮੋਹੇ ਪੁਰਖ ਮਹਾਤਮਾ ਜੈ ਵਿਵੇਕ ਰੱਬ ਨਾ ਹੈ। ਔਰ ਕਹਿੰਦੇ ਮੋਹੇ ਪੁਰਖ ਆਮ ਸੰਸਾਰ ਜਿੰਨਾ ਉਹ ਤਾਂ ਮੋਹਦੇ ਚ ਫਸਿਆ ਆ, ਜੈ ਵਿਵੇਕ ਰੱਬ ਨਾ ਹੈ। ਜਿੱਥੇ ਵਿਵੇਕ ਰੂਪੀ ਸੂਰਜ ਨਹੀਂ ਉੱਥੇ ਜਿਹੜੇ ਉਹ ਪੁਰਖ ਹੈ ਮੋਹ ਦੇ ਵਿੱਚ ਫਸ ਜਾਂਦੇ ਆ। ਮੋਹੇ ਮਨੇ ਮੋਹ ਕਹੇ, ਮੋਹ ਦਾ ਦੂਸਰਾ ਅਰਥ ਹੈ ਤਿਆਗ ਕਰਿਆ ਮਹਾਤਮਾ ਪੁਰਸ਼ਾਂ ਨੇ ਆਪਣੇ ਮਨ ਸੇ। ਜੈ ਮੈਨੇ ਜਿਨ੍ਹਾਂ ਦਾ ਕਹਿੰਦੇ ਗਿਆਨ ਰੂਪੀ ਸੂਰਜ ਸਵਾਮੀ ਹੈ, ਭਾਵੇ ਕਿ ਵਿਵੇਕ ਜਿਹੜਾ ਦੈਵੀ ਸੰਪਤਾ ਸਤ ਸੰਤੋਖ ਦਇਆ ਧਰਮ ਦਾ ਸਵਾਮੀ ਮਾਲਕ ਹੈ, ਇਸ ਵਾਸਤੇ ਦੈਵੀ ਸੰਪਤਾ ਦੇ ਸਹਿਤ ਹਾਂਜੀ ਜਿਹੜੇ ਹੈ ਇਹਨਾਂ ਨੇ ਕਹਿੰਦੇ ਮੋਹ ਦਾ ਨਾਸ ਕੀਤਾ, ਇਸ ਵਾਸਤੇ ਉਹਨਾਂ ਨੂੰ ਹਰਖ ਸ਼ੋਗ ਹੁੰਦਾ ਨਹੀਂ। ਜਾਂ ਤੇ ਕਹਿੰਦੇ ਰਾਗ ਰੂਪੀ ਪ੍ਰੀਤੀ ਤੋਂ ਬਿਨਾਂ ਐਸੇ ਜਾਣੀ ਹੈ। ਕਹਿੰਦੇ ਹੁਣ ਅੱਗੇ ਦੋਨਾਂ ਦਾ ਕਥਨ ਹੈ, ਇਸ ਤੇ ਕਹਿੰਦੇ ਦੋਹੇ ਦੇ ਵਿੱਚ ਦੇਹਲੀ ਦੀਪਕ ਦੀ ਨਿਆਈ ਹੈ ਜਿਹੜੇ ਸਲੇਸ਼ਮ ਪਦੋਂ ਕਰਕੇ ਦੋਨੋਂ ਦਾ ਦੋਨੋਂ ਵਾਕਾਂ ਦਾ ਅਰਥ ਹੈ। ਅਬ ਮੋਹ ਕੇ ਪ੍ਰਤਾਪ ਦੇ ਜਿਹੜੇ ਸਹਿਤ ਤਥਾ ਰਹਿਤ ਪੁਰਸ਼ ਹੈ ਉਹਨਾਂ ਨੂੰ ਦਿਖਾਉਂਦੇ ਆ, ਜਿਹੜੇ ਮੋਹ ਦੇ ਸਹਿਤ ਉਹ ਤਾਂ ਕਲੇਸ਼ ਭੋਗਦੇ ਆ, ਜਿਹੜੇ ਮੋਹ ਤੋਂ ਰਹਿਤ ਗਿਆਨੀ ਲੋਕ ਆ ਉਹ ਇਸ ਕਲੇਸ਼ ਤੋਂ ਰਹਿਤ ਹੋ ਜਾਂਦੇ ਆ। ਮੋਹ ਮਹਾਤਮ ਰੂਪ ਕੋ ਗਹਿਨ ਮਹਾਤਮ ਆਹੇ ਮੋਹੇ ਪੁਰਖ ਮਹਾਤਮਾ ਜੈ ਵਿਵੇਕ ਰੱਬ ਨਾਹੀਂ। ਮੋਹ ਕਹਿੰਦੇ ਅਤਸੇ ਕਰਕੇ ਬੜਾ ਤਮ, ਤਮ ਤੋਂ ਮਤਲਬ ਅੰਧਕਾਰ ਹਨੇਰਾ ਰੂਪ ਆ, ਤੇ ਇਹਦਾ ਜਿਹੜਾ ਮਹਾਤਮ ਪ੍ਰਤਾਪ ਬੜਾ ਗਹਿਨ ਮੈਨੇ ਬਹੁਤ ਹੀ ਕਠਿਨ ਹੈ। ਅਰਥ ਹੈ ਕਿ ਜਿਹੜੀ ਰਾਗ ਰੂਪੀ ਪ੍ਰੀਤੀ ਦਾ ਹਟਾਉਣਾ ਇਹ ਬਹੁਤ ਔਖਾ ਆ, ਇਸ ਤੇ ਕਹਿੰਦੇ ਮੋਸ ਨੇ ਨਾਸ ਕਰ ਦਿੱਤੇ ਪੁਰਖ ਜਿਹੜੇ ਮਹਾ ਅਤ ਸਹਿ ਕਰਕੇ ਤਮਾ ਮੈਨੇ ਤਮਈ ਹੈ ਖਾਹਿਸ਼ਾਂ ਵਾਲੇ ਹੈ, ਜਿਨ੍ਹਾਂ ਦੇ ਹਿਰਦੇ ਚ ਬਹੁਤ ਤਮਾ ਲੱਗੀ ਹੋਈ ਹੈ ਦਿਨ ਰਾਤ। ਜੈ ਮੈਨੇ ਜਿਨ੍ਹਾਂ ਕੋ ਕਹਿੰਦੇ ਵਿਵੇਕ ਰੂਪੀ ਸੂਰਜ ਦਾ ਪ੍ਰਕਾਸ਼ ਨਾਹੇ ਮੈਨੇ ਨਹੀਂ ਪ੍ਰਾਪਤ ਹੋਇਆ। ਜਿਹੜੇ ਉੱਲੂ ਦੀ ਨਿਆਈ ਹੈ ਸੂਰਜ ਚੜ ਵੀ ਜਾਏ ਤੂੰ ਉਹਨੂੰ ਪ੍ਰਕਾਸ਼ ਦਾ ਕੀ ਲਾਭ ਹੈ। ਕਹਿੰਦੇ ਮੋਹ ਜਿਹੜਾ ਮਾਹਾਂ ਤੋਂ ਮਤਲਬ ਬਹੁਤ ਕਰਕੇ ਤਾਂ ਅੰਧਕਾਰ ਰੂਪ ਹੈ, ਤੇ ਇਸਦਾ ਜਿਹੜੇ ਕਹਿੰਦੇ ਜੋ ਮਹਾਤਮ ਹਾਂਜੀ ਪ੍ਰਾਪਤ ਮਾਹੇ ਕਿਆ ਕਹਿੰਦੇ ਤਿਸ ਕੋ ਮਹਾਤਮਾ ਪੁਰਸ਼ ਗਹਿਣ ਮੈਨੇ ਗ੍ਰਹਿਣ ਨਹੀਂ ਕਰਦੇ। ਅਰਸ ਦਾ ਭਾਵ ਹੈ ਇਹ ਜਿਹੜੀ ਰਾਗ ਰੂਪਰੀ ਪ੍ਰੀਤੀ ਤੋਂ ਬਿਨਾਂ ਆ ਉਹ ਅਗਿਆਨੀ ਵੀ ਰਾਗ ਦੇ ਸਹਿਤ ਪ੍ਰੀਤੀ ਕਰਦੇ ਹੈ, ਜਿਹੜੇ ਮਹਾਤਮਾ ਪੁਰਸ਼ ਹੈ ਉਹ ਪ੍ਰੀਤੀ ਤਾਂ ਸਾਰਿਆਂ ਨਾਲ ਕਰਦੇ ਹੈ ਪਰੰਤੂ ਰਾਗ ਮੋਹ ਤੋਂ ਬਿਨਾਂ ਕਰਦੇ ਹੈ। ਪਰਮੇਸ਼ਰ ਦੀ ਸ੍ਰਿਸ਼ਟੀ ਜਾਣ ਕੇ ਪਿਆਰ ਕਰਦੇ ਹੈ, ਰਾਗ ਤੇ ਬਿਨਾਂ ਕਹਿੰਦੇ ਪ੍ਰੀਤੀ ਕਿਵੇਂ। ਕਹਿੰਦੇ ਮੋਹੇ ਮੋਹ ਦਾ ਤਿਆਗ ਕਰ ਦਿੱਤਾ ਮਹਾਤਮਾ ਪੁਰਸ਼ਾਂ ਨੇ, ਜੈ ਮੈਨੇ ਜਿਨ੍ਹਾਂ ਦਾ ਵਿਵੇਕ ਰੂਪੀ ਰਵੀ, ਰਵੀ ਨਾਮ ਹੈ ਸੂਰਜ ਦਾ, ਨਾਹੇ ਮੈਨੇ ਸਵਾਮੀ ਹੈ। ਭਾਵੇ ਕਿ ਵਿਵੇਕ ਜਿਹੜਾ ਇਹ ਸ਼ੁਭ ਗੁਣਾ ਰੂਪੀ ਸੰਪਤੀ ਦਾ ਮਾਲਕ ਹੈ, ਇਸ ਵਾਸਤੇ ਦੈਵੀ ਸੰਪਤਾ ਦੇ ਜਿਹੜੇ ਸਹਿਤ ਹੈਂਜੀ ਦੈਵੀ ਸੰਪਤਾ ਜਿਨ੍ਹਾਂ ਨੇ ਇਕੱਤਰ ਕਰੀ ਹੈ ਉਹਨਾਂ ਨੇ ਮੋਹ ਦਾ ਨਾਸ ਕੀਤਾ, ਇਸ ਵਾਸਤੇ ਜਿਹੜੀ ਰਾਗ ਰੂਪੀ ਪ੍ਰੀਤੀ ਤੋਂ ਬਿਨਾਂ ਐਸੇ ਜਾਣੋ। ਅੱਗੇ ਕਹਿੰਦੇ ਜਿਹੜੇ ਰਾਗ ਰੂਪੀ ਪ੍ਰੀਤੀ ਦੇ ਸਹਿਤ ਤਥਾ ਪ੍ਰੀਤੀ ਤੋਂ ਰਹਿਤ ਪੁਰਸ਼ ਹੈ ਉਹਨਾਂ ਬਾਰੇ ਦਿਖਾਉਂਦੇ ਹੈ, ਜਿਵੇਂ ਦਰਵਾਜ਼ੇ ਦੀ ਸਰਦਲ 'ਤੇ ਦੀਵਾ ਰੱਖੀਏ ਉਹ ਅੰਦਰ ਬਾਹਰ ਪ੍ਰਕਾਸ਼ ਕਰਦਾ, ਇਹ ਦੋਹੇ ਵਿੱਚ ਦੋਨੋਂ ਹੀ ਅਰਥ ਹੈ। ਜਿਹੜੇ ਮੋਹ ਦੇ ਸਹਿਤ ਹੈ ਜਾਂ ਮੋਹ ਦੇ ਰਹਿਤ ਹੈ ਉਹਨਾਂ ਨੂੰ ਦਿਖਾਉਂਦੇ ਹੈ। ਸਵਈਆ ਏ ਸ਼ੁਰਤੀ ਗਿਆਨ ਸੁਜਾਨਨ ਕੇ ਅਭਮਾਨ ਮਦਾਦ ਵਕਾਰ ਨਿਵਾਰੇ ਕੇਚਿਤ ਮੋਸਮ ਨੀਚਨ ਕੇਚਿਤ ਮੋ ਬੋ ਮਾਨ ਮਦਾਦਕ ਤਾਰੇ ਛੂਨ ਜਥਾ ਮਠ ਸਾਧਨ ਕੁਅਤ ਮੋਹ ਕੋ ਸਾਧਨ ਦੁਖ ਪਰ ਹਾਰੇ ਸੋਹਮ ਸੇ ਮਦਨਾਤਰ ਕੋ ਅਤ ਕਾਮ ਕੋ ਕਾਰਨ ਬਾਮ ਸੰਭਾਰੇ। ਇਹ ਜਿਹੜਾ ਕਹਿੰਦੇ ਵੇਦਾਂ ਸ਼ਾਸਤਰਾਂ ਦਾ ਗਿਆਨ ਹੈ, ਭਾਵ ਜਿਹੜਾ ਸ਼ਾਸਤਰਾਂ ਦਾ ਵਿਚਾਰ ਹੈ, ਜਿਹੜੇ ਉੱਤਮ ਪੁਰਖ ਹੈ ਜਦੋਂ ਪੜ੍ਹਦੇ ਆ ਉਹਨਾਂ ਦੇ ਹਿਰਦੇ ਦਾ ਜਿਹੜਾ ਮਾਣ ਮੰਨਣ ਕਰਦੇ ਆ ਉਹ, ਤੇ ਮੰਨਣ ਕਰਨ ਦੇ ਕਾਰਨ ਮਦਾਦ ਜਿਹੜੇ ਮਾਦਾਦ ਹੰਕਾਰਕ ਵਿਕਾਰ ਹੈ ਹਾਂਜੀ, ਉਹ ਵੇਦਾਂ ਦੇ ਵਿਚਾਰ ਦੇ ਕਾਰਨ ਹਾਂਜੀ ਉਹਨਾਂ ਦਾ ਜਿਹੜਾ ਨਿਵਿਰਤ ਹੋ ਜਾਂਦਾ ਦੂਰ ਹੋ ਜਾਂਦਾ ਆ। ਉਹਨਾਂ ਦੇ ਅੰਦਰ ਜਿਹੜੇ ਵਿਕਾਰ ਹੈ ਅਭਿਮਾਨ ਆਦਿਕ ਜਿਹੜੇ ਇਹ ਸ਼ੁਰਤੀ ਸ਼ੁਰਤੀਆਂ ਵੇਦਾਂ ਦਾ ਜਿਹੜਾ ਗਿਆਨ ਹੈ, ਵੇਦ ਦਾ ਜਿਹੜਾ ਵਿਚਾਰ ਭਾਵ ਸ੍ਰੇਸ਼ਟ ਪੁਰਸ਼ਾਂ ਦੇ ਹਿਰਦੇ ਚ ਮੰਨਣ ਹੋ ਰਿਹਾ ਹੈ, ਸੋ ਮਾਦਾਦਕ ਜਿਹੜੇ ਵਿਕਾਰ ਹੈ ਸ਼ਾਸਤਰ ਵਿਚਾਰ ਤੇ ਪਹਿਲਾਂ ਉਹ ਕਹਿੰਦੇ ਉਹਨਾਂ ਨੂੰ ਨਾਸ ਕਰ ਦਿੰਦੇ ਆ। ਜਿਹੜੇ ਸੁਜਾਨ ਸ੍ਰੇਸ਼ਟ ਪੁਰਸ਼ ਆ ਹਾਂਜੀ ਉਹ ਵੇਦ ਸ਼ਾਸਤਰ ਪੜ੍ਹ ਕੇ ਅਭਿਮਾਨ ਤੇ ਮਦ ਹੰਕਾਰ ਆਦਿਕ ਦਾ ਨਾਸ ਕਰਦੇ ਆ, ਇਹ ਜਿੰਨੇ ਵਿਕਾਰਾਂ ਨੂੰ ਨਿਵਰਤ ਕਰਦੇ। ਕੇਚਿਤ ਮੋਸਮ ਨੀਚਨ ਕੇਚਿਤ ਸੋਂਭ ਮਾਨ ਮਦ ਆਦਿਕ ਧਾਰੇ। ਫਿਰ ਕਈ ਜਿਹੜੇ ਕਹਿੰਦੇ ਮੇਰੇ ਵਰਗੇ ਨੀਚ ਪੁਰਸ਼ ਹੈ ਇਹਨਾਂ ਦੇ ਚਿੱਤ ਉਹ ਸੂਬੇ ਦੇ ਜਿਹੜੇ ਚਿਤ ਮੌਸਮ ਨੀਚਨ ਕੇ ਚਿਤ ਮੂੰ ਬਹੁ ਮਾਨ ਮਦਾਦਕ ਧਾਰੇ। ਫਿਰ ਕਹਿੰਦੇ ਕੇਚਿਤ ਕਹਿੰਦੇ ਜਿਹੜੇ ਕਈ ਕ ਮੇਰੇ ਵਰਗੇ ਨੀਚ ਪੁਰਸ਼ ਹੈ ਉਹਨਾਂ ਦੇ ਚਿਤ ਚ ਬਹੁ ਮੈਨੇ ਜਿਹੜੇ ਵੇਦਾਂ ਦਾ ਵਿਚਾਰ ਆ ਮਾਨ ਤੇ ਮਾਦਕ ਨੂੰ ਧਾਰਨ ਕਰਦੇ ਆ ਹਾਂਜੀ, ਮਾਣ ਜਾਤੀ ਆਦਿ ਗੁਣਾਂ ਦਾ ਔਰ ਮਦ ਧਨ ਆਦਿਕ ਸੁਗੰਧੀਆਂ ਦਾ ਹੈ, ਉਹ ਸਾਰਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਰਾਗ ਰੂਪੀ ਪ੍ਰੀਤੀ ਹੁੰਦੀ ਹੈ। ਪਹਿਲਾਂ ਕਥਨ ਵਦਰਾਂ ਦ੍ਰਿਸ਼ਟਾਂਤ ਦਿੰਦੇ ਹੈ ਤੇ ਜਿਹੜੇ ਨੀਚ ਬਿਰਤੀ ਦੇ ਹੈ ਉਹਨਾਂ ਨੂੰ ਉਲਟਾ ਹੰਕਾਰ ਹੋ ਜਾਂਦਾ, ਉਹ ਇਹ ਮੈਂ ਬੜਾ ਪੰਡਿਤ ਹੈ ਬੜਾ ਵਿਦਵਾਨ ਹਾਂ, ਜਾਤੀ ਦਾ ਵਿਦਿਆ ਦਾ ਹੰਕਾਰ ਹੋ ਜਾਂਦਾ ਹਾਂਜੀ। ਉਹ ਇਹਨਾਂ ਨੂੰ ਕਿਉਂਕਿ ਕੇਚਿਤ ਮੌਸਮ ਕਈਆਂ ਦੇ ਚਿੱਤ ਚ ਮੇਰੇ ਵਾਂਗੂ ਜਿਹੜੇ ਨੀਚ ਚਿੱਤ ਵਾਲੇ ਆ ਉਹ ਕੀ ਕਹਿੰਦੇ ਬੋ ਮੈਨੇ ਉਹ ਪੁਰਸ਼ ਮਾਨ ਤੇ ਮਾਦਾਦਕ ਨੂੰ ਧਾਰ ਲੈਂਦੇ ਆ। ਹੈ ਤਾਂ ਵੇਦਾਂ ਦਾ ਗਿਆਨ ਇਹਨਾਂ ਔਗਣਾਂ ਨੂੰ ਨਿਵਿਰਤ ਕਰਨੇ ਸੀ, ਕੇਚਿਤ ਕਈ ਮੌਸਮ ਜਿਹੜੇ ਮੇਰੇ ਸਮਾਨ ਨੀਚਨ ਕੇ ਨੀਚ ਵਿਰਤੀ ਵਾਲੇ ਚਿੱਤ ਸੋਂ ਬਹੁ ਮਾਨ ਮਦਾ ਉਹ ਚਿੱਤ ਵਿੱਚ ਮਾਨ ਮਾਦਾਦਕ ਨੂੰ ਧਾਰ ਲੈਂਦੇ। ਛੂਨ ਜਥਾ ਮਠ ਸਾਧਨ ਕੁਅਤ ਮੋਖ ਕੋ ਸਾਧਨ ਦੁਖ ਪਰ ਹਾਰੇ। ਸੂਨ ਕਹਿੰਦੇ ਜਿਹੜੇ ਖਾਲੀ ਮਠ ਮਕਾਨ ਹੈ ਜੰਗਲ ਵਿੱਚ, ਸੰਤਾਂ ਨੂੰ ਤਾਂ ਕਹਿੰਦੇ ਮੋਖ ਮੁਕਤੀ ਦਾ ਸਾਧਨ ਪ੍ਰਤੀਤ ਹੁੰਦਾ ਤੇ ਹਾਂਜੀ ਦੋਖ ਨੂੰ ਨਾਸ਼ ਕਰਨ ਵਾਲੇ ਉੱਥੇ ਇਕਾਂਤ 'ਚ ਬਹਿ ਕੇ ਉਹ ਬੰਦਗੀ ਕਰਦੇ ਆ ਭਜਨ ਬਾਣੀ ਕਰਦੇ ਆ। ਸੂਨ ਜਥਾ ਹਾਂਜੀ ਤੇ ਮਨ ਸਾਧਨ ਕੋ ਆਤਮੋਹ ਕੋ ਸਾਧਨ ਦੁੱਖ ਪ੍ਰਹਾਰੇ ਸੂਨ ਜਥਾ ਕਈ ਜਗ੍ਹਾ ਪਾਠ ਮਾਠਿਆ ਮਾਠ ਜਿਹੜੇ ਸੁੰਨੀ ਜਗ੍ਹਾ ਚ ਮਾਠਿਆ ਸੂਨ ਜਥਾ ਮਠ ਸਾਧਨ ਕੋ ਸੂਨ ਜਥਾ ਮਠ ਸਾਧਨ ਕੋ ਜਿਹੜੇ ਸੁੰਨੀ ਜਗ੍ਹਾ ਚ ਜਥਾ ਜਿਸ ਮਠ ਹੈ ਜਿਹੜੇ ਹੈ ਮਨ ਨੂੰ ਅਥਵਾ ਮਨ ਨੂੰ ਸਾਧਨ ਲਈ ਸੂਨ ਜਥਾ ਮਠ ਸਾਧਨ ਕੋ ਅਤਮੋਹ ਕੋ ਸਾਧਨ ਦੁੱਖ ਪ੍ਰਹਾਰੇ ਕਹਿੰਦੇ ਸੁੰਨੀ ਜਗ੍ਹਾ ਜਿਹੜੇ ਮਠ ਹੈ ਉਹ ਮਨ ਨੂੰ ਸਾਧਨ ਨੂੰ ਆਸਾ ਕਰਕੇ ਮੋਖ ਦਾ ਜਿਹੜਾ ਸਾਧਨ ਹੈ ਉਹ ਕਰਦੇ ਇਹਦੇ ਦੋਸ਼ਾਂ ਨੂੰ ਪ੍ਰਹਾਰੇ ਮੈਨੇ ਦੂਰ ਕਰਦੇ ਆ ਜਿਹੜੇ ਖਾਲੀ ਮਕਾਨ ਜੰਗਲ 'ਚ ਹੈ ਸਾਧਨ ਮੈਨੇ ਸੰਤਾਂ ਨੂੰ ਤਾਂ ਮੋਖ ਦਾ ਜਿਹੜਾ ਸਾਧਨ ਹਾਂਜੀ ਨਜ਼ਰ ਆ ਰਿਹਾ ਸਗੋਂ ਹਾਂਜੀ ਦੁੱਖ ਦੇ ਨਾਸ ਕਰਨ ਵਾਲੇ ਆ ਹੁਣ ਕਹਿੰਦੇ ਉਹੀ ਜਿਹੜਾ ਇਕਾਂਤ ਵਿੱਚ ਸਥਾਨ ਆ ਸੋ ਹਮ ਕੇ ਮਦਨਾਤਰ ਕੋ ਅਤ ਕਾਮ ਕੋ ਕਾਰਨ ਬਾਮ ਸਮਾਰੇ ਕਹਿੰਦੇ ਫਿਰ ਇਸ ਤਰ੍ਹਾਂ ਕਹਿੰਦੇ ਉਹੀ ਸਥਾਨ ਆ ਜਿਹੜੇ ਕਹਿੰਦੇ ਸਾਡੇ ਅਰਗੇ ਕਾਮੀ ਪੁਰਖਾਂ ਦੇ ਕਾਮ ਦੀ ਉਤਪਤੀ ਦਾ ਕਾਰਨ ਹੈ ਵਾਤਸੇ ਗਰ ਕਾਮੀ ਪੁਰਸ਼ ਕਾਂ ਸਥਾਨ ਦੇਖ ਕੇ ਕਹਿੰਦੇ ਬਾਮ ਮੈਨੇ ਇਸਤਰੀ ਦਾ ਚਿੰਤਨ ਕਰਦੇ ਕਹਿੰਦੇ ਇਤਨੇ ਚ ਕਹਿੰਦੇ ਜਿਹੜੇ ਰਾਗ ਦੇ ਸਹਿਤ ਪੁਰਸ਼ਾਂ ਨੂੰ ਦਿਖਾ ਕੇ ਅੱਗੇ ਜਿਸ ਪ੍ਰਕਾਰ ਜਿਹੜੇ ਸ੍ਰੇਸ਼ਟ ਪੁਰਸ਼ਾਂ ਨੇ ਆਪਣੀ ਪਰਾਰਭ ਦੇ ਅਨੁਸਾਰ ਪਦਾਰਥਾਂ ਦਾ ਜਿਹੜਾ ਤਿਆਗ ਹੈ ਹਾਂਜੀ ਪਦਾਰਥ ਅੱਗੇ ਜਿਹੜੇ ਮਹਾਤਮਾ ਪਰਾਂ ਪਦਾਰਥਾਂ ਦਾ ਜਿਹੜਾ ਹਾਂਜੀ ਅਗਮਨ ਜਾਣ ਕੇ ਰਾਗ ਬਿਰਤੀ ਦਾ ਜਿਹੜਾ ਦਮਨ ਆ ਉਹ ਕੀਤਾ ਹਾਂਜੀ ਸੋ ਅੱਗੇ ਉਹ ਦੱਸਦੇ ਆ ਇਸ ਕਰਕੇ ਕਹਿੰਦੇ ਕਿ ਸੋ ਹਮ ਕੇ ਮਦਨਾਤਰ ਮਦਨ ਨਾਮ ਕਾਮ ਦਾ ਹੈ ਉਹਨਾਂ ਦੇ ਅੰਤਰਾਤਮਾ ਜਿਹੜਾ ਵਿਕਾਰ ਆ ਕੋ ਅੱਥ ਉਹਨੇ ਅੱਥਿਆ ਕਰਕੇ ਬਹੁਤ ਹੀ ਕਾਮ ਕੋ ਕਾਰਨ ਹਾਂਜੀ ਵਕਾਰ ਦਾ ਕਾਰਨ ਬਾਮ ਸਮਾਰੇ ਬਾਮ ਮੈਨੂੰ ਇਸ ਕਰੀ ਨੂੰ ਸਮਾਰੇ ਮੈਨੇ ਚੇਤੇ ਕਰਦੇ ਆ ਜਗ੍ਹਾ ਉਹੀ ਆ ਕਾਂਤੀ ਹਾਂਜੀ ਪਰ ਜਿਹੜੇ ਗੁਰਮੁਖ ਹੈ ਉਹ ਕਾਂ ਚ ਬਹਿ ਕੇ ਭਜਨ ਕਰਦੇ ਆ ਜਿੱਤਦੇ ਆ ਇਸ ਵਾਸਤੇ ਕਹਿੰਦੇ ਉਹ ਇਸਤਰੀ ਨੂੰ ਸਮਾਰੇ ਮੈਨੇ ਚਿੰਤਨ ਕਰਦੇ ਆ ਹਾਂਜੀ ਤੇ ਫਿਰ ਉਹ ਜਿਹੜੇ ਗੁਰਮੁਖ ਪਦਾਰਥਾਂ ਦਾ ਹਾਂਜੀ ਜਿਹੜਾ ਆਗਮਨ ਹੈ ਹਾਂਜੀ ਆਗਮਨ ਕਹਿੰਦੇ ਨਾਸ ਜਾਣ ਕੇ ਹਾਂਜੀ ਮੋਹ ਆਕਾਰ ਜਿਹੜੀ ਬੁੱਧੀ ਉਹਦਾ ਨਾਸ ਕਰਦੇ ਹੈ ਉਹਨੂੰ ਦਿਖਾਉਂਦੇ ਹਨ ਕਵਿਤ ਪੁੰਨਨ ਕੇ ਵਾਸਤੇ ਭੋਗ ਚਿਰ ਵਾਸਤੇ ਨਿਮਿੱਤਨ ਸੇ ਨਸਤੇ ਮਰਿਆਦ ਆਦਿ ਦਿਨ ਮੈਂ ਕਹਿੰਦੇ ਪੁੰਨਨ ਜਿਹੜੇ ਪਿਛਲੇ ਪੁੰਨਾਂ ਦੇ ਵਸ ਹੋ ਕੇ ਇਸਤਰੀ ਪੁੱਤਰ ਆਦਿਕ ਜਿਹੜੇ ਸੰਸਾਰ ਦੇ ਸ੍ਰੇਸ਼ਟ ਭੋਗ ਆ ਹਾਂਜੀ ਕਹਿੰਦੇ ਸੋ ਮੈਨੇ ਚਿਰ ਕਾਲ ਪੁਰਸ਼ ਦੇ ਪਾਸ ਵਾਸਤੇ ਕਹਿੰਦੇ ਹੈ ਜਿਹੜਾ ਭੋਗਾਂ ਦਾ ਕਾਰਨ ਪੂਰਲੇ ਕਰਮ ਜੋ ਨਾਸ ਹੋ ਗਏ ਫਿਰ ਤੇ ਜੀਵਨ ਤੇ ਭੋਗ ਵੀ ਨਾਸ ਹੋ ਜਾਂਦੇ ਆ ਇਹ ਮਰਜ਼ਾਦਾ ਕਹਿੰਦੇ ਸ੍ਰਿਸ਼ਟੀ ਦੇ ਆਦਿ ਦਿਨ ਤੋਂ ਹਰੀ ਨੇ ਰਚੀ ਹੋਈ ਹੈ ਪੁੰਨਨ ਕੇ ਵਾਸਤੇ ਸੁਭੋਗ ਚਿਰ ਵਾਸਤੇ ਨਿਮਿੱਤਨ ਕੇ ਨਸਤੇ ਮਰਜ਼ਾਦ ਆਦਿ ਦਿਨ ਮੈਂ ਪਰ ਫਿਰ ਇਹ ਉਪਦੇਸ਼ ਦੇ ਰਹੇ ਹੈ ਕਿ ਆਦਿ ਤੋਂ ਹੀ ਪਰਮੇਸ਼ਰ ਨੇ ਕੋਈ ਇਸ ਤਰ੍ਹਾਂ ਦੀ ਮਰਯਾਦਾ ਜਿਹੜੀ ਹੈ ਉਹ ਰਚੀ ਹੋਈ ਹੈ, ਉਹਦੇ ਮੁਤਾਬਕ ਜਿਹੜੇ ਜੀਵ ਆ ਉਹ ਸੰਸਾਰ ਦੇ ਉੱਤੇ ਵਿਚਰ ਰਹੇ ਆ। ਪਰ ਜਿਹਨੂੰ ਸੋਝੀ ਆਉਂਦੀ ਹੈ ਉਹ ਹੀ ਇਹਨਾਂ ਤੋਂ ਉੱਪਰ ਉੱਠ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਜਿਹੜਾ ਸਾਧਨ ਹੈ ਉਹ ਉਪਾਈ ਬਣਾਉਂਦੇ ਆ। ਪੁੰਨਣ ਕੇ ਵਾਸਤੇ ਸੋ ਭੋਗ ਚਿਤ ਵਸਤੋ ਨਿਮਿੱਤਨ ਸੇ ਨਸਤੇ ਔਰ ਮਰਯਾਦਾ ਦਿਨ ਮੈਂ। ਕਹਿੰਦੇ ਜਿਹੜੇ ਪੂਰੇ ਪੁੰਨਾਂ ਦੇ ਵਾਸਤੇ ਮੈਨੂੰ ਕੋਈ ਸਵਾਬ ਹੈ, ਜਿਹੜੇ ਸ੍ਰੇਸ਼ਟ ਭੋਗ ਆ ਉਹ ਫਿਰ ਬੜਾ ਲੰਮਾ ਸਮਾਂ ਪੁਰਸ਼ ਦੇ ਪਾਸ ਵਸਦੇ ਆ। ਉਹਨਾਂ ਭੋਗਾਂ ਦਾ ਨਿਮਿੱਤ ਕਾਰਨ ਜਿਹੜੇ ਪੂਰਵਲੇ ਕਰਮ ਹੈ ਜਦੋਂ ਨਾਸ ਹੋ ਜਾਣ ਅਤੇ ਭੋਗ ਵੀ ਨਾਸ ਹੋ ਜਾਂਦੇ ਆ। ਕਹਿੰਦੇ ਸ੍ਰਿਸ਼ਟੀ ਦੇ ਆਦਿ ਤੋਂ ਹੀ ਹਾਂਜੀ ਇਹ ਮਰਯਾਦਾ ਪਰਮੇਸ਼ਰ ਰਚੀ, ਆਦਿ ਦਿਨ ਮੈਂ ਆਦਿ ਦਿਨਾਂ ਤੋਂ ਇਹ ਮਰਯਾਦਾ ਜਿਹੜੀ ਉਹ ਪਰਮੇਸ਼ਰ ਰਚੀ ਹੋਈ ਹੈ। ਕੌਣ ਭੇਦ ਭੋਗਣ ਕੇ ਭੇਦਨ ਮੈਂ ਨਾ ਤਜੇ ਜਨ ਏਕ ਉਪਯੋਗ ਤੇ ਅਵਸ਼ ਹੋ ਤਿਨ ਮੈਂ। ਕਹਿੰਦੇ ਫਿਰ ਕੌਣ ਕਿਆ ਭੇਦ ਆ? ਕਹਿੰਦੇ ਭੋਗਾਂ ਦੇ ਤਿਆਗਣ ਚ ਜਿਹੜਾ ਪੁਰਸ਼ ਨਹੀਂ ਤਿਆਗਦਾ, ਤਿਆਗ ਤਾਂ ਇੱਕ ਦਿਨ ਕਰਨਾ ਹੀ ਪੈਣਾ। ਕਹਿੰਦੇ ਇੱਕ ਦਾ ਵਿਯੋਗ ਵਿਛੋੜਾ ਕਹਿੰਦੇ ਅਵਸ਼ਮੇਵ ਹੋਣਾ ਹੀ ਹੋਣਾ। ਤੇ ਇਹਨਾਂ ਪਦਾਰਥਾਂ ਨੂੰ ਚਾਹੇ ਭੋਗਤਾ ਜਿਹੜਾ ਭੋਗਣ ਵਾਲਾ ਮਰ ਜਾਏ ਤੇ ਪਦਾਰਥ ਬਣੇ ਰਹਿਣ, ਚਾਹੇ ਪਦਾਰਥ ਚਲੇ ਜਾਏ ਪੁਰਸ਼ ਜਿਹੜਾ ਬਣਾ ਰਹੇ ਉਹ ਜਿੰਦਾ ਰਹੇ। ਹਾਂਜੀ ਇਹਨਾਂ ਚੋਂ ਇੱਕ ਦਾ ਵਿਯੋਗ ਤਾਂ ਅਵਸ਼ ਹੋਤ ਇਨਮੈਂ, ਅਵਸ਼ਮੇਵ ਇਹਨਾਂ ਚੋਂ ਇੱਕ ਦਾ ਤਾਂ ਵਿਯੋਗ ਵਿਛੋੜਾ ਹੋਣਾ ਹੀ ਹੈ। ਕੌਣ ਭੇਦ ਭੋਗਣ ਕੇ ਭੇਦਨ ਮੈਂ ਨਾ ਤਜੇ ਜਨ। ਹਾਂਜੀ ਤੇ ਕੌਣ ਭੇਦ ਇਸ ਵੇਲੇ ਕੌਣ ਕਹਿੰਦੇ ਕਿਆ ਭੇਦ ਆ ਭੋਗਾਂ ਦੇ ਤਿਆਗਣੇ ਚ ਜਿਹੜਾ ਪੁਰਸ਼ ਛੱਡਦਾ ਹੀ ਨਹੀਂ ਹੈ? ਕਹਿੰਦੇ ਏਕ ਕੋ ਵਿਯੋਗ ਤਜੇ ਜਨ, ਜਨ ਜਿਹੜੇ ਤਿਆਗਦੇ ਨੀ ਏਕ ਕੋ ਵਿਯੋਗ, ਇੱਕ ਦਾ ਤਾਂ ਵਿਯੋਗ ਵਿਛੋੜਾ ਹੋਣਾ ਹੀ ਹੈ। ਅਵਸ਼ ਹੋ ਤਿੰਨ ਮੈਂ ਇਹਨਾਂ ਦਾ ਇੱਕ ਵਿਛੋੜਾ ਹੋਊ, ਜਾਂ ਤਾਂ ਬੰਦਾ ਜਿੰਦਾ ਰਹੂ ਪਦਾਰਥ ਮੁੱਕ ਜਾਣਗੇ, ਜਾਂ ਪਦਾਰਥ ਮੁੱਕ ਜਾਣਗੇ ਇਹਦੇ ਕੋਲੋਂ। ਹਾਂਜੀ ਇਹ ਜਿੰਦਾ ਪਦਾਰਥ ਮੁੱਕ ਜਾਣਗੇ, ਇੱਕ ਦਾ ਵਿਛੋੜਾ ਹੋਣਾ ਹੀ ਹੈ। ਸਵਤੇ ਜਬ ਜਾਵੇ ਤਬ ਮਨ ਕੋ ਤਪਾਵੇ ਭਾਰੀ ਮੁਖੇ ਤਿੰਨੇ ਆਪ ਤਾਪ ਮੁਖੇ ਤਿੰਨੇ ਖਿਨਵੇਂ। ਇਹ ਕਹਿੰਦੇ ਆ ਜਦ ਪਦਾਰਥ ਅਚਾਨਕ ਚਲੇ ਜਾਂਦੇ ਆ ਫਿਰ ਚੋਰ ਅਗਨੀ ਆਦਿ ਕਰਕੇ ਕਹਿੰਦੇ ਮਨ ਨੂੰ ਦੁੱਖ ਆਉਂਦਾ ਬਹੁਤ ਭਾਰੀ। ਹਾਂਜੀ ਕਹਿੰਦੇ ਆਪ ਪੁਰਸ਼ ਇਹਨਾਂ ਪਦਾਰਥਾਂ ਨੂੰ ਤਿਆਗੇ ਤੇ ਬੜੀ ਚੰਗੀ ਗੱਲ ਹੈ। ਹਾਂਜੀ ਪਰ ਆਪਣੇ ਆਪ ਤਿਆਗਦਾ ਨਹੀਂ। ਹਾਂਜੀ ਸਵਤੇ ਜਬ ਜਾਵੇ ਸੁਤੇ ਤੇ ਜਦੋਂ ਚਲ ਜਾਂਦੇ ਆ, ਜਾਂ ਮਨ ਕੋ ਤਪਾਵੇ ਪਰ ਮਨ ਨੂੰ ਬੜਾ ਤਪਾਉਂਦੇ ਆ, ਤੇ ਮੁਖੇ ਤਿੰਨੇ ਆਪ ਤਾਪ ਮੁਖੇ ਤਿੰਨੇ ਖਿਨਵੇਂ। ਕਹਿੰਦੇ ਫਿਰ ਕਹਿੰਦੇ ਆਪ ਪੁਰਸ਼ ਇਹਨ ਪਦਾਰਥਾਂ ਨੂੰ ਤਿਆਗੇ ਹੈ ਤੇ ਤਿੰਨੇ ਮਹੀਨੇ ਤੇ ਇਸ ਪੁਰਸ਼ ਕੋਲ ਜਿਹੜੇ ਤਾਪ ਆ ਅਧਿਆਤਮਕ ਆਦਿ ਹਾਂਜੀ ਉਹ ਤਿਆਗ ਦਿੰਦੇ ਆ। ਕਹਿੰਦੇ ਤੇ ਇਸ ਪੁਰਸ਼ ਨੇ ਮਨ ਨੂੰ ਤਿੰਨਾਂ ਤਾਪਾਂ ਦਾ ਤਿਆਗ ਕਰ ਦਿੱਤਾ, ਕਿਉਂਕਿ ਤਿਆਗ ਦੇ ਵਿੱਚ ਹੀ ਸੁੱਖ ਹੈ ਤੇ ਜਿੰਨੀ ਪਕੜਿਆ ਉਹਨਾਂ ਦੇ ਵਿੱਚ ਬੜਾ ਭਾਰੀ ਦੁੱਖ ਹੈ। ਕਹਿੰਦੇ ਮਨ ਨੂੰ ਤਿੰਨਾਂ ਤਾਪਾਂ ਦਾ ਤਿਆਗ ਕਰਤਾ, ਤਿੰਨਾਂ ਤਾਪਾਂ ਦਾ ਕਾਰਨ ਪਦਾਰਥ ਹੀ ਜਿਹੜੇ ਤਪਾਉਣੇ ਵਾਲੇ ਆ। ਤੇ ਐਸੇ ਜਿਹੜੇ ਪੂਰਵ ਵਿਚਾਰ ਕਰਕੇ ਮੋਖ ਮੈਂ ਕਹਿੰਦੇ ਡੱਕਾ ਰੁਕਾਵਟ ਜਾਣ ਕੇ ਮਹਾਤਮਾ ਨੇ ਜਿਹੜੇ ਪਦਾਰਥ ਹੈ ਹਾਂਜੀ ਉਹਨਾਂ ਦਾ ਮੋਹ ਤਿਆਗ ਦਿੱਤਾ। ਇਸ ਵਾਸਤੇ ਕਹਿੰਦੇ ਸਵਤੇ ਜਬ ਜਾਵੇ ਸੁਤੇ ਜਦ ਚਲੇ ਜਾਂਦੇ ਆ ਜਬ ਮਨ ਕੋ ਤਪਾਵੇ ਭਾਜੀ ਮਨ ਨੂੰ ਬਹੁਤ ਤੁਹਾਨੂੰ ਕੋਈ ਚੋਰ ਲੈ ਗਿਆ, ਅੱਗ ਨਾਲ ਸੜ ਗਿਆ, ਰਾਜੇ ਨੇ ਟੈਕਸ ਲਾ ਤਾ ਜਾਂ ਕਿਸੇ ਨੂੰ ਮੈਂ ਖੋਹ ਲਿਆ, ਕਿ ਮਨ ਨੂੰ ਬੜਾ ਤਪਾਉਂਦੇ ਆ ਬਹੁਤ ਭਾਰੀ। ਮੋਖੇ ਤਿੰਨੇ ਤਿੰਨੇ ਆਪ ਤਾਪ ਮੋਖੇ ਤਿੰਨੇ ਖਿੰਨ ਮੈਂ ਸਵਤੇ ਜਬ ਜਾਵੇ ਤਬ ਮਨ ਕੋ ਤਪਾਵੇ ਭਾਰੀ ਮੋਖੇ ਤਿੰਨੇ ਆ ਤਿੰਨੇ ਤਾ ਤਿੰਨੇ ਆਪ ਤਾਪ ਮੋਖੇ ਤਿੰਨੇ ਖਿੰਨ ਮੈਂ ਐਸੇ ਮੁਖ ਪ੍ਰਤਿਬੰਧੀ ਵਿਖੇ ਲਖੇ ਮੈਂ ਸੰਬੰਧੀ ਕੋ ਅਭਾਗੀ ਬਿਨ ਮੈਂ ਜੋ ਰਾਗੀ ਹੋਤ ਇਨ ਮੈਂ। ਪਰੰਤੂ ਕਹਿੰਦੇ ਜਦ ਪਦਾਰਥ ਪਰਾਰਭ ਦੇ ਅਭਾਵ ਨਾਲ ਅਚਾਨਕ ਨਸ਼ਟ ਹੋ ਜਾਂਦੇ ਹੈ ਮਨ ਨੂੰ ਬੜਾ ਭਾਰੀ ਦੁੱਖ ਆਉਂਦਾ ਹੈ, ਔਰ ਪਦਾਰਥਾਂ ਦੇ ਮੋਹ ਨੂੰ ਤਿਆਗੇ ਤੇ ਇਸ ਪੁਰਸ਼ ਨੂੰ ਤਿੰਨੇ ਤਾਪ ਜਿਹੜੇ ਅਧਿਆਤਮਕ ਅਧਿ ਭੂਤਕ ਅਧਿ ਦੈਵਿਕ ਜਿਹੜੇ ਹੈ, ਹਾਂਜੀ ਜੇ ਮੋਹ ਨੂੰ ਤਿਆਗਦਾ ਤੇ ਇਸ ਪੁਰਸ਼ ਨੂੰ ਤਿੰਨੇ ਤਾਪ ਜਿਹੜੇ ਤਿਆਗ ਦਿੰਦੇ ਹੈ। ਭਾਵ ਇਹ ਹੈ ਕਿ ਤਿੰਨਾਂ ਤਾਪਾਂ ਦੇ ਤਪਾਉਣੇ ਦਾ ਕਾਰਨ ਹੀ ਦੇਹ ਆਦਿਕ ਪਦਾਰਥਾਂ ਦਾ ਮੋਹ ਹੈ। ਕਹਿੰਦੇ ਤੇ ਇਸ ਪੁਰਸ਼ ਨੇ ਮਨ ਨੂੰ ਤਿੰਨਾਂ ਤਾਪਾਂ ਦਾ ਤਿਆਗ ਕਰ ਦਿੱਤਾ, ਭਾਵ ਕਿ ਤਿੰਨ ਤਾਪ ਰੂਪੀ ਪਦਾਰਥ ਜਿਹੜੇ ਤਪਾਉਣੇ ਵਾਲੇ ਆ, ਜਿਹੜੇ ਤਿੰਨੇ ਤਾਪ ਰੂਪੀ ਪਦਾਰਥ ਹੈ ਇਹ ਇਹਨੂੰ ਤਪਾਉਣੇ ਵਾਲੇ ਆ। ਐਸੇ ਮੋਖ ਪ੍ਰਤਿਬੰਧੀ ਵਿਖੇ ਲਖੇ ਮੈਂ ਸੰਬੰਧੀ ਕੋ ਭਾਗੀ ਬੇਨ ਮੈਂ ਜੋ ਰਾਗੀ ਹੋ ਤਿੰਨ ਮੈਂ। ਪਰੰਤੂ ਕਹਿੰਦੇ ਤਿੰਨੇ ਤਾਪ ਪਦਾਰਥ ਜਿਹੜੇ ਹੈ ਤਪਾਉਣ ਵਾਲੇ, ਇਸ ਤਰ੍ਹਾਂ ਵਿਚਾਰ ਕੇ ਪੁਨਾ ਕਹਿੰਦੇ ਜਿਹੜੇ ਮੋਖ ਦੇ ਵਿੱਚ ਡੱਕਾ ਜਾਣ ਕੇ ਰੁਕਾਵਟ ਜਾਣ ਕੇ ਸ੍ਰੇਸ਼ਟ ਪੁਰਸ਼ਨ ਪਦਾਰਥ ਤਿਆਗੇ ਹੈ, ਔਰ ਕਹਿੰਦੇ ਮੈਂ ਵੀ ਹਾਂਜੀ ਅਤੇ ਤਿੰਨ ਕੋ ਮੈਨੇ ਸੰਬੰਧੀਆਂ ਦੀ ਨਿਆਈ ਸੁਖਦਾਈ ਜਾਣ ਕੇ ਹਾਂਜੀ ਰਾਗੀ ਭਾਵ ਇਹਨਾਂ ਨਾਲ ਬੜਾ ਪਿਆਰ ਕਰਦਾ ਰਿਹਾ, ਜੀਵ ਦੇ ਸੰਬੰਧੀ ਜਿਹੜੇ ਸੁਖਦਾਈ ਹਾਂਜੀ ਸ੍ਰੇਸ਼ਟ ਪੁੰਨਾ ਤੇ ਭਾਵ ਜਿਹੜੇ ਕਰਮ ਨਿਸ਼ਕਾਮ ਆ ਉਹਨਾਂ ਦੀ ਨਿਆਈ ਜਾਣਦਾ ਰਿਹਾ। ਐਸੇ ਜਾਣੀਏ ਕਹਿੰਦੇ ਤਾਂ ਮੇਰੇ ਬਿਨਾਂ ਹੋਰ ਮੰਦ ਭਾਗੀ ਕੌਣ ਆ ਜਿਹੜਾ ਇਹਨਾਂ ਨਾਲ ਰਾਗ ਪ੍ਰੇਮ ਕੀਤਾ। ਭਾਵੇ ਪਦਾਰਥਾਂ ਦਾ ਜਿਹੜਾ ਪ੍ਰੇਮੀ ਉਹ ਮੰਦ ਭਾਗੀ ਹੈ, ਤੇ ਭੋਗਾਂ ਦੇ ਵਿੱਚ ਕਹਿੰਦੇ ਹਰੀ ਦਾ ਭੈ ਤੇ ਨਰਕਾਂ ਦਾ ਭੈ, ਤੇ ਉਹ ਜਿਹੜੀ ਉਹਦੀ ਹਾਨੀ ਹੈ ਹਾਨੀ ਹੋਏ ਭੋਗਾਂ ਨੂੰ ਭੋਗਤਾਰੂ ਹਾਂਜੀ ਕਥਨ ਕਰਕੇ ਦੱਸਦੇ ਆ।